ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਧੁਰ ਮਸਤਕ ਪੂਰਾ ਭਾਗ ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਧੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉੱਚਰੈ ਹਰ 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 ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੈ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਬ ਹੀ ਕੀ ਜੀਐ ਜਬ ਮੁਖ ਹੋਵੈ ਨਾਮ ਰਾਗ ਨਾਦ ਸ਼ਬਦ ਸੋਹਣੇ ਜਾ ਲਾਗੈ ਸਹਿਜ ਧਿਆਨ ਰਾਗ ਨਾਦ ਛੋੜ ਹਰ ਸੇਵੀਐ ਤਾਂ ਦਰਗਹਿ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੁਧ ਉਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ ਤੁਧ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਵਹੁ ਭਗਤਹੁ ਦਿਨਸ ਰਾਤ ਅੰਤ ਲਏ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਹਰ ਧਿਆਵਹੁ ਭਗਤਹੁ ਦਿਨਸ ਰਾਤ ਅੰਤ ਲਏ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਤ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਈ ਹੈ ਤਿਹਾ ਹੋ ਕਰੀ ਬਖਿਆ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸਰਮ ਅਸਾੜੀ ਜੀਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ गुरबाणी कहे सेवक जन मने, प्रतख गुरु निस्तरे। गरीब नवाज सतगुरु अंतरजमी शवर छत्र दे मालक साहिब श्री गुरु ग्रंथ साहिब महाराज जी की पावन गोद अंदर सभाईमान गुरु रूपी खालसा सतसंग जीओ श्रेष्ठ भागां दा सदका सानू श्री गुरु रामदास महाराज जी दे पावन अस्थान सचखंड श्री हरिमंदर साहब जी विखे पहुँच के गुरु जी दे पावन अस्थान गुरु ग्रंथ साहिब महाराज जी दे पावन दर्शन दारे करन दा सुभाग प्राप्त होया है। और अज आपने जो सचखंड श्री हरिमंदर साहब जी तो रोज मालक अपना अलाही फरमान बख्शिश करते हैं जो सारे संसार दी है और इस सड़दे बलदे संसार नूं ठंड पाउण लई है, क्योंकि दाते ने किसी इकले दकले नूं कोई उपदेश नहीं दिता है, ना ही उस मालक दा किसी ना कोई वैर विरोध है, ना उहदे सिख दा किसी ना विरोध है। और उस मालक ने इत्थों तक उपदेश दे के आख्या है जगत जलंदा रख लै अपनी कृपा धार, जित दुआरे उभरै तित लहु उबार। वह चाहते हैं कि संसार विच ठंड वरते, शांति वरते, ये दुनिया के लोग उस परमात्मा की बंदगी करन। इत्थे यो हलोहुआ हलीमी राज जीओ, इत्थे हलीमी दा राज होवे, इत्थे आपसी प्यार होवे और उस प्यार नू प्रगट करन लई मालक रोज़ अपना उपदेश बख्शिश करदे हन। अज जो मालक ने सानू पावन उपदेश बख्शिश किया है और ओ दाता जी ने अज बिलावल दी वार अंदर जेड़ी वार गुरु रामदास महाराज दी उचारण कीती हुई है, जो सानू अगमी मालक उपदेश दे रहे हैं, आओ सारे अपना प्यार नाल मन बिरतियां टिका के और एक बार सारे उच्ची फतेह बुला के सरवण करन करिए। सारे प्यार नाल फतेह बुलाओ, वाहेगुरु जी का खालसा वाहेगुरु जी की फतेह।
सतनाम वाहेगुरु साहेब जी, बिलावल की वार महला चौथा।
सो बिलावल की वार, क्योंकि मालक ने श्री गुरु ग्रंथ साहिब महाराज जी दे पावन बाणी अंदर सो 22 वारां दा उचारण किया है और ये वारां दा भाव पौड़ियां भी है और सरलेख विच गुरु रामदास महाराज जी दी उचारण कीती वार है, भाव के पौड़ियां सारियां गुरु रामदास जी दियां उचारण कीतियां होईयां हन और सलोक जड़े हन वो गुरु पातशाह दे रलमे आउणगे। और जिथे मालक सरलेख ये रख देन के वार गुरु रामदास जी है ਇਹ ਵਾਰ ਦਾ ਸਿਰਲੇਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਮ ਨਾਲ ਹੈ। ਔਰ ਜੇ ਉਹ ਦਾਤਾ ਚਾਹੁਣ ਕਿ ਪੌੜੀ ਕਿਸੇ ਹੋਰ ਗੁਰੂ ਜੀ ਦੀ ਉਚਾਰਨ ਕਰਨੀ ਹੈ ਤਾਂ ਉੱਥੇ ਮਾਲਕ ਪੌੜੀ ਮਹੱਲਾ ਪੰਜਵਾਂ ਜਾਂ ਪੌੜੀ ਪੰਜਵਾਂ ਉਚਾਰਦੇ ਹਨ। ਕਈ ਵੀਰ ਜਿਹੜੇ ਗੁਰਬਾਣੀ ਦੀ ਇਹ ਸੰਥਿਆ ਨਹੀਂ ਲੈਂਦੇ ਉਹ ਇੱਥੇ ਇੱਕ ਭੁਲੇਖਾ ਖਾ ਜਾਂਦੇ ਹਨ ਕਿ ਪੌੜੀ ਪੰਜਵੀਂ ਕਹਿਣਾ ਕਿ ਪੀ ਕਹਿਣਾ ਹੈ, ਕਿਉਂਕਿ ਉੱਥੇ ਗੁਰੂ ਪਾਤਸ਼ਾਹ ਦੀ ਉਚਾਰਨ ਕੀਤੀ ਪੌੜੀ ਹੈ, ਉਹਨੂੰ ਪੰਜਵਾਂ ਉਚਾਰਨਾ ਹੈ, ਉੱਥੇ ਗਿਣਤੀ ਨਹੀਂ ਹੈ। ਔਰ ਇੱਥੇ ਗੁਰੂ ਦਾਤਾ ਜੀ ਨੇ ਵਾਰ ਉਚਾਰਨ ਕੀਤੀ ਹੈ ਔਰ ਉਹਨਾਂ ਨੇ ਰੰਭਤਾ ਅਤੇ ਮੰਗਲ ਉਚਾਰਨ ਕੀਤਾ ਹੈ। ਇੱਕ ਜੋ ਅਦੁੱਤੀ ਪਰਮਾਤਮਾ ਵਾਹਿਗੁਰੂ ਹੈ ਉਹ ਓਅੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ ਔਰ ਗੁਰੂ ਦੀ ਕਿਰਪਾ ਸਦਕਾ ਉਹ ਪ੍ਰਾਪਤ ਹੁੰਦਾ ਹੈ, ਜੋ ਆਨੰਦ ਚਿੱਤ ਸਰੂਪ ਹੈ ਔਰ ਸੱਤ ਚਿੱਤ ਆਨੰਦ ਸਰੂਪ ਮਾਲਕ ਹੈ, ਉਹ ਵੱਡੀ ਕਿਰਪਾ ਵਾਲਾ ਹੈ।
ਸਲੋਕ ਮਹੱਲਾ ਚੌਥਾ। ਹਰ ਉੱਤਮ ਹਰ ਪ੍ਰਭ ਗਾਵਿਆ, ਕਰ ਨਾਦ ਬਿਲਾਵਲ ਰਾਗ।
ਔਰ ਗਰੀਬ ਨਵਾਜ ਜੀ ਕਹਿੰਦੇ ਹਨ ਕਿ ਬਿਲਾਵਲ ਰਾਗ ਇੱਕ ਖੁਸ਼ੀ ਦਾ ਰਾਗ ਹੈ ਔਰ ਇਸ ਨੂੰ ਆਸਾ ਦੀ ਵਾਰ ਦੀ ਚੌਂਕੀ ਤੋਂ ਬਾਅਦ ਹਰਿਮੰਦਰ ਸਾਹਿਬ ਵਿਖੇ ਬਿਲਾਵਲ ਦੀ ਚੌਂਕੀ ਲਾਈ ਜਾਂਦੀ ਹੈ। ਔਰ ਗਰੀਬ ਨਵਾਜ ਜੀ ਕਹਿੰਦੇ ਜਿਹੜਾ ਇਹ ਬਿਲਾਵਲ ਰਾਗ ਹੈ ਔਰ ਉਸ ਪਰਮਾਤਮਾ ਦੇ ਜਸ ਜਿਹਦੇ ਵਿੱਚ ਜਸ ਹੈ, ਜਿਹਦੇ 'ਚ ਆਨੰਦ ਹੈ। ਔਰ ਮਹਾਰਾਜ ਜੀ ਕਹਿੰਦੇ ਹਰ ਉੱਤਮ ਹਰ ਪ੍ਰਭ ਗਾਵੇ। ਔਰ ਬਿਲਾਵਲ ਰਾਗ ਦੀ ਅਲਾਪਚਾਰੀ ਵਿੱਚ ਸ਼ਬਦ ਰਾਹੀਂ ਅਸੀਂ ਉਸ ਉੱਤਮ ਪਰਮਾਤਮਾ ਦੇ ਨਾਮ ਨੂੰ ਗਾਇਆ ਹੈ, ਉਸ ਪਰਮਾਤਮਾ ਦੇ ਜਸ ਨੂੰ ਗਾਇਆ ਹੈ, ਅਥਵਾ ਮਹਾਰਾਜ ਜੀ ਕਹਿੰਦੇ ਉਸ ਉੱਤਮ ਪਰਮਾਤਮਾ ਦੇ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਗਾਉਣ ਨਾਲ ਗੁਰੂ ਤੋਂ ਉਪਦੇਸ਼ ਲੈ ਕੇ ਉਸ ਨੂੰ ਗਾਇਆ ਜਾਏ ਤਾਂ ਫਿਰ ਮਹਾਰਾਜ ਜੀ ਕਹਿੰਦੇ ਸਾਡੇ ਹਿਰਦੇ 'ਚ ਰਾਗ ਪ੍ਰੇਮ ਪੈਦਾ ਹੁੰਦਾ ਹੈ। ਜੇ ਰਾਗ ਵਿੱਚ ਪ੍ਰੇਮ ਵਿੱਚ ਉਸ ਮਾਲਕ ਦੇ ਉੱਤਮ ਨਾਮ ਨੂੰ ਗਾਇਆ ਜਾਏ ਤਾਂ ਹਿਰਦੇ 'ਚ ਪਿਆਰ ਸ਼ੁਰੂ ਹੋ ਜਾਂਦਾ, ਪ੍ਰੇਮ ਪੈਦਾ ਹੁੰਦਾ ਹੈ। ਔਰ ਜਿਸ ਹਿਰਦੇ 'ਚ ਪ੍ਰੇਮ ਪੈਦਾ ਹੁੰਦਾ ਹੈ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋ ਜਾਂਦਾ, ਬਿਲਾਵਲ ਆਨੰਦ ਨੂੰ, ਖੁਸ਼ੀ ਨੂੰ ਵੀ ਕਿਹਾ ਜਾਂਦਾ ਹੈ। ਔਰ ਮਹਾਰਾਜ ਜੀ ਕਹਿੰਦੇ ਓਨਾ ਚਿਰ ਇਹ ਆਨੰਦ ਨਹੀਂ ਮਿਲੇਗਾ ਭਾਵੇਂ ਕਿ ਰਾਗਾਂ 'ਚ ਗਾਉਣ ਵਾਲੇ ਬੜੇ ਲੋਕ ਹਨ, ਕਲਾਸੀਕਲ ਰੋਗ ਰਾਗ ਉਹ ਵੀ ਗਾਉਂਦੇ ਹਨ, ਪਰ ਉਹ ਥੋੜ੍ਹੇ ਕੁ ਚਿਰ ਦੇ ਭੰਗੜੇ ਭੁੰਗੜੇ ਪਾ ਕੇ ਫਿਰ ਉਸ ਬੰਨੇ ਚਲੇ ਜਾਂਦੇ ਹਨ। ਉਹਨਾਂ ਦਾ ਗਾਇਆ ਹੋਇਆ ਕੋਈ ਰਾਗ ਖੁਸ਼ੀ ਦਾ ਗਾਇਆ ਰਾਗ ਨਹੀਂ ਹੈ, ਉਹ ਜੀਵਨ 'ਚ ਆਨੰਦ ਨਹੀਂ ਲਿਆਉਂਦਾ ਹੈ, ਵਿਸ਼ਿਆਂ ਨੂੰ ਜ਼ਰੂਰ ਪੈਦਾ ਕਰਦਾ ਹੈ। ਔਰ ਰਾਗ ਗੁਰੂ ਨੇ ਵੀ ਗਾਇਆ ਹੈ ਪਰ ਮਾਲਕ ਨੇ ਇਸ ਰਾਗ ਵਿੱਚ ਪਰਮਾਤਮਾ ਦਾ ਨਾਮ ਗਾਇਆ ਹੈ। ਔਰ ਮਹਾਰਾਜ ਜੀ ਕਹਿੰਦੇ ਅਸਲ 'ਚ ਗਾਉਣਾ ਹੈ ਉਸ ਉੱਤਮ ਪਰਮਾਤਮਾ ਦੇ ਨਾਮ ਨੂੰ ਰਾਗਾਂ ਵਿੱਚ, ਹੋਰ ਕੁਛ ਨਹੀਂ ਗਾਉਣਾ ਹੈ। ਹੋਰ ਗਾਵਿਆ ਸੁਣਿਆ ਉਹ ਸਾਡਾ ਨਿਰਾਰਥ ਚਲਿਆ ਜਾਏਗਾ, ਜਿਹਦੇ ਵਿੱਚ ਮਾਲਕ ਦੀ ਸਿਫਤ ਨਹੀਂ ਹੈ, ਜਿਸ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ। ਔਰ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਲੈ ਕੇ ਉਸ ਮਾਲਕ ਦੇ ਨਾਮ ਨੂੰ ਪ੍ਰੇਮ ਨਾਲ ਗਾਇਆ ਹੈ, ਉੱਤਮ ਪਰਮਾਤਮਾ ਦੇ ਨਾਮ ਨੂੰ, ਉਹਨਾਂ ਨੂੰ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ।
ਉਪਦੇਸ਼ ਗੁਰੂ ਸੁਣ ਮੰਨਿਆ, ਤੁਰ ਮਸਤਕ ਪੂਰਾ ਭਾਗ।
ਔਰ ਜਿਨ੍ਹਾਂ ਨੇ ਮਾਲਕ ਦੇ ਉਪਦੇਸ਼ ਨੂੰ ਸੁਣਿਆ ਹੈ, ਗੁਰੂ ਦੇ ਉਪਦੇਸ਼ ਨੂੰ ਸੁਣਿਆ ਹੈ, ਕਿਉਂਕਿ ਸਾਡੀ ਪਹਿਲੀ ਸਟੇਜ ਸੁਣਨਾ ਹੈ ਧਿਆਨ ਦੇ ਨਾਲ, ਔਰ ਸੁਣਨ ਤੋਂ ਬਾਅਦ ਉਹਨੂੰ ਮੰਨਣਾ ਹੈ, ਮਨ ਵਿੱਚ ਸਵੀਕਾਰ ਕਰਨਾ ਹੈ, ਮਨ 'ਚ ਵਸਾਉਣਾ। ਮੰਨਣ ਦਾ ਭਾਵ ਵੀ ਮਨ 'ਚ ਵਸਾ ਲੈਣਾ। ਔਰ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲਿਆ ਹੈ, ਮਨ 'ਚ ਧਾਰਨ ਕਰ ਲਿਆ ਹੈ, ਔਰ ਦਾਤਾ ਜੀ ਕਹਿੰਦੇ ਉਹਨਾਂ ਦੇ ਧੁਰੋਂ ਬੜੇ ਸ਼੍ਰੋਮਣੀ ਭਾਗ ਲਿਖੇ ਹੋਏ, ਉਹ ਵੱਡੇ ਭਾਗਾਂ ਵਾਲੇ ਹਨ, ਧੁਰ ਮਸਤਕ ਪੂਰਾ ਭਾਗ। ਕਿਉਂਕਿ ਸਾਰੇ ਜਾਣੇ ਸੁਣਦੇ ਨਹੀਂ ਧਿਆਨ ਨਾਲ, ਜੇ ਅਸੀਂ ਸੁਣ ਲੈਂਦੇ ਹਾਂ ਤਾਂ ਮੰਨਦੇ ਨਹੀਂ ਹਾਂ। ਗੁਰੂ ਦਾ ਉਪਦੇਸ਼ ਇਹ ਹੈ, ਮੇਰੇ ਮੋਹਨ ਸ਼੍ਰਮਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਅਸੀਂ ਇਹ ਬਾਣੀ ਦਾ ਉਪਦੇਸ਼ ਸੁਣ ਲਿਆ ਹੈ, ਪਰ ਅਸੀਂ ਇੱਥੋਂ ਉੱਥੋਂ ਜਾ ਕੇ ਅਖਾੜੇ 'ਚ ਗੀਤ ਸੁਣਨੇ ਸ਼ੁਰੂ ਕਰ ਦਿੰਦੇ ਹਾਂ। ਇਹਦਾ ਭਾਵ ਵੀ ਮਨ 'ਚ ਧਾਰਿਆ ਨਹੀਂ, ਸੁਣ ਜ਼ਰੂਰ ਲਿਆ ਹੈ। ਔਰ ਗੁਰੂ ਮਹਾਰਾਜ ਜੀ ਇਹ ਉਪਦੇਸ਼ ਦਿੰਦੇ ਹਨ ਕਿ ਦੇਖੋ, ਦੁਰਮਤ ਮਾਝੋ ਪੀਵ ਅਤੇ ਬਿਖਲੀ ਪਤ ਕਮਲੀ, ਇਹ ਭੈੜੀ ਸ਼ਰਾਬ ਪੀਣ ਵਾਇਓ ਤੁਹਾਡੀ ਮੱਤ ਵੀ ਮਾਰੀ ਜਾਏਗੀ। ਔਰ ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਇਨਸਾਨ ਫਿਰ ਠੇਕੇ 'ਤੇ ਜਾ ਕੇ ਪੀਣੀ ਸ਼ੁਰੂ ਕਰ ਦਿੰਦਾ ਹੈ, ਉਹ ਸੁਣਦਾ ਜ਼ਰੂਰ ਹੈ। ਇੱਕ ਕੋਈ ਵੀਰ ਬਾਹਰੋਂ ਆਇਆ, ਅਰਬ 'ਚੋਂ ਆਇਆ, ਉਹ ਮੈਨੂੰ ਕਹਿਣ ਲੱਗਾ ਕਿ ਉਸ ਦੇਸ਼ 'ਚ ਸ਼ਰਾਬ ਪੀਣ ਦੀ ਮਨਾਹੀ ਆ, ਜਿਹੜਾ ਪੀਂਦਾ ਫੜਿਆ ਜਾਏ ਪੱਥਰ ਮਾਰ ਮਾਰ ਕੇ ਮਾਰ ਦਿੰਦੇ ਹਨ। ਮੈਂ ਇਹਦਾ ਕਾਰਨ ਇੰਨਾ ਕਿਉਂ ਕਰੜਾ ਹੈ, ਇਹਦੀ ਸਜ਼ਾ ਇੰਨੀ ਕਿਉਂ ਕਰੜੀ ਹੈ? ਉਹ ਕਹਿਣ ਲੱਗੇ, ਮੁਸਲਮਾਨ ਵੀਰ ਨੇ ਕੁਰਾਨ ਵਿੱਚ ਪੜ੍ਹਿਆ ਕਿ ਸ਼ਰਾਬ ਦਾ ਨਾਂ ਲੈਣਾ ਵੀ ਮਾੜਾ ਹੈ। ਉੱਥੇ ਕੁਰਾਨ ਸ਼ਰੀਫ ਅੰਦਰ ਤਾਰ ਦਾ ਨਾਮ ਆਇਆ ਹੈ, ਜਿਹਦੇ ਜਿਸ ਦਰਖਤ ਤੋਂ ਸ਼ਰਾਬ ਬਣਦੀ ਹੈ, ਅਤੇ ਮੈਂ ਕਿਹਾ ਤੂੰ ਵੀ ਕਿਤੇ। ਕਹਿਣ ਲੱਗੇ, ਅਸੀਂ ਤਾਂ ਲੋਹਲੇ ਛੱਪੇ ਪੀ ਲੈਂਦੇ, ਸਿਰ 'ਤੇ ਕੇਸ ਹੈ, ਦਾੜਾ ਕਟਵਾਇਆ ਹੋਇਆ ਹੈ। ਮੈਂ ਆਖਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੜੀ ਕਰੜਾਈ ਨਾਲ ਰੋਕਦੇ ਆ, ਤੁਹਾਨੂੰ ਕੋਈ ਡਰ ਨਹੀਂ, ਦਾਤਾ ਵੀ ਉਪਦੇਸ਼ ਦਿੰਦਾ ਹੈ। ਵੇਖੋ, ਉਸ ਗੁਰੂ ਆਪਣੇ ਧਾਰਮ ਗ੍ਰੰਥ ਦਾ ਉਹ ਆਦਰ ਕਰਦੇ ਆ, ਸ਼ਰਾਬ ਪੀਣੀ ਕੀ ਉਹ ਤਾਂ ਨਾਂ ਲੈਣਾ ਔਖਾ ਹੈ। ਇਹਨਾਂ ਭਾਵ ਕਿ ਅਸੀਂ ਸੁਣ ਲਿਆ ਹੈ, ਮੰਨਿਆ ਨਹੀਂ ਹੈ। ਔਰ ਮਾਲਕ ਕਹਿੰਦੇ, ਜਿਨ੍ਹਾਂ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਜਿਹੜੇ ਸੁਣ ਕੇ ਮੰਨ ਲੈਂਦੇ ਆ, ਮੰਨ ਕੇ ਉਹਨਾਂ ਹਿਰਦੇ 'ਚ ਪ੍ਰੇਮ ਆ ਜਾਂਦਾ ਹੈ। ਔਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਉਹ ਆਪਣੇ ਅੰਦਰ ਦੇ ਆਤਮਿਕ ਤੀਰਥ ਵਿੱਚ ਇਸ਼ਨਾਨ ਕਰਕੇ ਮੈਲ ਲਾ ਲੈਂਦੇ ਆ, ਜੀਵਨ ਉੱਚਾ ਹੋ ਜਾਂਦਾ ਹੈ। ਪਰ ਇਹ ਉਹੋ ਜੀਵਾਂ 'ਤੇ ਕਿਰਪਾ ਹੁੰਦੀ ਹੈ ਜਿਨ੍ਹਾਂ ਦੇ ਧੁਰ ਮਸਤਕ ਪੂਰਾ ਭਾਗ, ਜਿਨ੍ਹਾਂ ਦੇ ਮੱਥੇ 'ਤੇ ਧੁਰੋਂ ਸ਼੍ਰੋਮਣੀ ਪੂਰੇ ਭਾਗ ਲਿਖੇ ਹੋਏ ਹੈ, ਉਹ ਇਸ ਬਾਣੀ ਨੂੰ ਉਪਦੇਸ਼ ਨੂੰ ਸੁਣ ਕੇ ਮੰਨ ਲੈਂਦੇ ਹਨ। ਕਿਉਂਕਿ ਸੁਣਨਾ ਮੰਨਣ ਨਾਲੋਂ ਜਾਂ ਕਹਿਣ ਨੂੰ ਬੜਾ ਔਖਾ ਹੈ। ਬਾਣੀ ਸਭ ਤੋਂ ਪਹਿਲਾਂ ਪੜ੍ਹਦਾ ਹੈ ਜੀਵ, ਉਸ ਤੋਂ ਬਾਅਦ ਉਹ ਸੁਣਦਾ ਹੈ, ਸੁਣਨ ਤੋਂ ਬਾਅਦ ਉਹ ਆਪਣੇ ਹਿਰਦੇ 'ਚ ਉਹਨੂੰ ਮੰਨਦਾ ਹੈ। ਕਈ ਵਾਰ ਆਪਾਂ ਕਹਿ ਦਿੰਦੇ ਹਾਂ, ਕਿਸੇ ਨੂੰ ਕੁਝ ਗੱਲ ਕਹਿ ਦਈਏ, ਕੋਈ ਉਹਨੂੰ ਕੋਈ ਕੰਮ ਕਹਿ ਦਈਦਾ ਹੈ, 5-7 ਦਿਨ ਬਾਅਦ ਉਹਨੂੰ ਪੁੱਛਦੇ ਹਾਂ, ਗੁਰਮੁਖਾ ਤੈਨੂੰ ਮੈਂ ਕੰਮ ਆਖਿਆ ਸੀ, ਉਹ ਕਹਿੰਦਾ ਮੈਂ ਤੇਰੀ ਗੱਲ ਧਿਆਨ ਨਾਲ ਨਹੀਂ ਸੁਣੀ, ਫਿਰ ਦੱਸ ਮੈਨੂੰ, ਪਹਿਲਾਂ 7 ਦਿਨ ਨਹੀਂ ਸੁਣੀ। ਇਹਦਾ ਭਾਵ ਵੀ ਸੁਣੀ ਤਾਂ ਹੈ ਸੀ, ਪਰ ਧਿਆਨ ਨਹੀਂ ਦਿੱਤਾ, ਉਹਨੂੰ ਮਨ 'ਚ ਮੰਨਿਆ ਨਹੀਂ ਹੈ। ਅਸੀਂ ਕਹਿੰਦੇ ਹਾਂ ਕਿ ਗੁਰੂ ਦੀ ਸਾਡੇ 'ਤੇ ਦਇਆ ਹੈ, ਉਸ ਦਾਤੇ ਨੇ ਸਾਨੂੰ ਆਤਮਿਕ ਜੀਵਨ ਦਿੱਤਾ ਹੈ, ਪਰ ਸਾਡੀ ਉਹ ਗੱਲ ਬਣਦੀ ਕਿਉਂ ਨਹੀਂ ਹੈ? ਔਰ ਮਾਲਕ ਕਹਿਣ ਲੱਗੇ, ਅਸੀਂ ਉੱਥੇ ਹੀ ਅਜੇ ਟਿਕੇ ਹੋਏ ਹਾਂ, ਸੁਣਨ ਤੋਂ ਬਾਅਦ ਮੰਨਣ 'ਚ ਨਹੀਂ ਆਏ ਹਾਂ। ਇਸ ਕਰਕੇ ਜਿਨ੍ਹਾਂ ਦੇ ਭਾਗ ਚੰਗੇ ਹਨ, ਜਿਨ੍ਹਾਂ ਦੇ ਧੁਰੋਂ ਪੂਰੇ ਭਾਗ ਹਨ, ਉਹ ਸੁਣ ਕੇ ਵੀ ਮੰਨ ਲੈਂਦੇ ਆ, ਮਨ 'ਚ ਵਸਾ ਲੈਂਦੇ ਹਨ।
ਸਭ ਦਿਨ ਸੁਰਹਿਣ ਗੁਣ ਉੱਚਰਾ, ਹਰ 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 ਉਰ ਲਿਵ ਲਾਗ।
ਔਰ ਗਰੀਬ ਨਵਾਜ ਜੀ ਕਹਿੰਦੇ, ਅਸੀਂ ਤਾਂ ਦਿਨ ਰਾਤ ਹੀ ਉਹਨੂੰ ਉਚਾਰਦੇ ਰਹਿੰਦੇ ਹਾਂ, ਉਹਦੇ ਗੁਣਾਂ ਦਾ ਉਚਾਰਨ ਕਰਦੇ ਹਾਂ, ਔਰ ਉਹਦੇ ਗੁਣਾਂ ਦੇ ਉਚਾਰਨ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਦੇ ਨਾਮ ਦੀ ਹਿਰਦੇ 'ਚ ਲਿਵ ਲੱਗ ਗਈ ਹੈ। ਭਾਵੇਂ ਇੱਕ ਧਾਰ ਲੱਗ ਗਈ ਹੈ, ਲੇਵਣ ਦੀ ਹੈ ਕਿ ਵਿਸਰਨਾ ਨਾ, ਅਜੱਪਾ ਜਾਪ ਨਾ ਵਿਸਰੇ ਆਦ ਜਗਾ ਸਮਾਏ, ਔਰ ਲਿਵ ਇਹ ਬਣ ਗਈ ਕਿ ਹੁਣ ਕਦੀ ਵਿਸਰਿਆ ਨਹੀਂ ਹੈ, ਉਹ ਮਾਲਕ ਦੀ ਇੱਕ ਲਿਵ ਬਣ ਗਈ ਹੈ, ਸਾਡਾ ਧਿਆਨ ਉਹਦੇ ਨਾਲ ਜੁੜ ਗਿਆ ਹੈ, ਕਿਉਂਕਿ ਅਸੀਂ ਸਾਰੇ ਦਿਨ ਰਾਤ ਜਿੰਨੇ ਉਹਨੂੰ ਉਚਾਰਦੇ ਹਾਂ, ਅਸੀਂ ਸੌਂਦਿਆਂ ਵੀ ਉਹਨੂੰ ਉਚਾਰਦੇ ਹਾਂ, ਜਾਗਦਿਆਂ ਵੀ ਉਚਾਰਦੇ ਹਾਂ, ਸੌਂਦੇ ਵਾਹ ਵਾਹ ਉੱਚ ਰਹੇ, ਉੱਠਦੇ ਪੀ ਵਾਹੋ ਕਰੇਨ, ਔਰ ਉੱਠਦਿਆਂ ਵੀ ਵਾਹਿਗੁਰੂ ਵਾਹਿਗੁਰੂ, ਸੌਂਦਿਆਂ ਵੀ ਵਾਹਿਗੁਰੂ ਵਾਹਿਗੁਰੂ, ਕਿਉਂਕਿ ਉਸ ਮਾਲਕ ਨੇ ਸਾਨੂੰ ਯਾਦ ਕਰਾਉਣ ਲਈ ਸਾਡੇ ਸੌਣ ਵੇਲੇ ਵੀ ਨਿਤਨੇਮ ਬਣਾ ਦਿੱਤਾ, ਕੀਰਤਨ ਸੁਹਿਲਾ ਪੜ੍ਹ ਕੇ ਸੌਣਾ, ਔਰ ਸਾਡਾ ਉੱਠਦਿਆਂ ਉਹਨਾਂ ਨੇ ਨਿਤਨੇਮ ਬਣਾ ਦਿੱਤਾ ਹੈ, ਨਿਤਨੇਮ ਦੀਆਂ ਬਾਣੀਆਂ ਦਾ ਸਾਨੂੰ ਉਪਦੇਸ਼ ਦਿੱਤਾ ਹੈ, ਵਾਹਿਗੁਰੂ ਗੁਰ ਮੰਤਰ ਦਾ, ਮੂਲ ਮੰਤਰ ਦਾ। ਸਾਡਾ ਚਿੱਤ ਕਰਦਾ ਅਸੀਂ ਇੱਕ ਮੰਤਰ ਜਪੀ ਜਾਈਏ, ਸਾਡਾ ਮਨ ਬਹੁਤਾ ਦੌੜਦਾ ਤਾਂ ਬਾਣੀ ਦਾ ਪਾਠ ਕਰੀਏ, ਥੋੜ੍ਹਾ ਟਿਕਿਆ ਤਾਂ ਮੂਲ ਮੰਤਰ ਦੇ ਜਾਪ ਕਰੀਏ। ਸਾਨੂੰ ਤਾਂ ਦਾਤ ਹੀ ਬਹੁਤ ਵੱਡੀ ਦੇ ਦਿੱਤੀ ਦਾਤੇ ਨੇ, ਔਰ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਉਹਨੂੰ ਰਾਤ ਦਿਨ ਹੀ ਉਚਾਰਦੇ ਰਹਿੰਦੇ ਹਾਂ, ਔਰ ਉਹਦੇ ਉਚਾਰਨ ਦੀ ਸਾਡੇ ਅੰਦਰ ਇੱਕ ਲਿਵ ਲੱਗ ਗਈ ਹੈ, ਇੱਕ ਤਾਰ ਜੁੜ ਗਈ ਹੈ, ਲਗਾਤਾਰ ਜਾਪ ਹੋ ਰਿਹਾ ਹੈ।
ਸਭ ਤਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ।
ਹੁਣ ਇਹਦਾ ਲਾਹਾ ਕੀ ਹੋਇਆ, ਕੋਈ ਪੁੱਛਦਾ ਕਿ ਇਹਦੇ ਗਾਉਣ ਦਾ ਕੀ ਆਨੰਦ ਹੈ, ਇਸ ਬਾਣੀ ਦਾ ਕੀ ਰਸ ਹੈ, ਔਰ ਮਹਾਰਾਜ ਜੀ ਕਹਿੰਦੇ ਸਭ ਤਨ ਮਨ ਹਰਿਆ ਹੋਇਆ, ਸਾਡਾ ਸਾਰਾ ਹੀ ਤਨ ਮਨ ਐਂ ਹਰਿਆਵਲਤਾ 'ਚ ਆ ਗਿਆ ਹੈ, ਔਰ ਇਸ ਤਰ੍ਹਾਂ ਹਰਿਆ ਹੋ ਗਿਆ ਹੈ। ਹਰਿਆ ਹੋਣ ਦਾ ਭਾਵ ਹੈ ਕਿ ਮਨ ਐਂ ਖਿੜ ਗਿਆ ਹੈ, ਕਹਿੰਦੇ ਜਿਵੇਂ ਇੱਕ ਬਾਗ ਹਰਿਆ ਭਰਿਆ ਹੋ ਕੇ ਖਿੜ ਜਾਂਦਾ ਹੈ। ਅਸੀਂ ਕਈ ਵਾਰ ਕਹਿ ਦਿੰਦੇ ਅੱਜ ਤੇਰੇ ਚਿਹਰੇ 'ਤੇ ਬੜੀ ਖੜਾਵਟ, ਤੇਰਾ ਚਿਹਰਾ ਬੜਾ ਖਿੜਿਆ ਹੋਇਆ, ਚਿਹਰਾ ਤਾਂ ਉਹੋ ਹੀ ਹੈ, ਪਰ ਤੇਰੇ ਚਿਹਰੇ 'ਤੇ ਅੱਜ ਆਨੰਦ ਬੜਾ ਹੈ, ਖੁਸ਼ੀ ਬੜੀ ਹੈ। ਉਹਦਾ ਭਾਵ ਕਿ ਸਾਡੇ ਅੰਦਰ ਜੋ ਹੈ ਉਹ ਚਿਹਰੇ ਤੋਂ ਪ੍ਰਗਟ ਹੋ ਜਾਂਦਾ ਹੈ, ਔਰ ਮਹਾਰਾਜ ਜੀ ਕਹਿੰਦੇ ਸਾਰਾ ਹੀ ਤਨ ਮਨ ਹਰਿਆ ਹੋ ਗਿਆ, ਔਰ ਇਸ ਤਰ੍ਹਾਂ ਹਰਿਆ ਹੋ ਗਿਆ ਜਿਵੇਂ ਕੋਈ ਬਾਗ ਸੁੱਕਾ ਸੀ ਉਹਦੇ ਵਿੱਚ ਹਰਿਆਵਲਤਾ ਆ ਗਈ, ਔਰ ਜਿਵੇਂ ਤੋ ਸਾਡੇ ਅੰਦਰ ਕਾਹਦੀ ਹੈ ਇਹ ਸੁੱਕਾਪੁਣਾ ਕੀ ਹੈ, ਸਾਡਾ ਸਰੀਰ ਕਿਉਂ ਅੰਦਰੋਂ ਬਾਹਰੋਂ ਚਿੰਤਾਵਾਂ ਨਾਲ ਹੈ ਘਿਰਿਆ ਹੋਇਆ, ਕਿਉਂਕਿ ਸਾਡੇ ਅੰਦਰ ਔਗਣਾਂ ਦੇ ਨਾਲ ਉਹ ਬਾਗ ਸੁੱਕ ਚੁੱਕਾ ਹੈ। ਔਰ ਮਹਾਰਾਜ ਜੀ ਕਹਿੰਦੇ ਜਦੋਂ ਸ਼ੁਭ ਗੁਣਾਂ ਦੀ ਹਰਿਆਵਲਤਾ ਆ ਗਈ, ਉੱਥੇ ਨਾਮ ਦਾ ਜਲ ਪਿਆ, ਸ਼ੁਭ ਗੁਣ ਪ੍ਰਗਟ ਹੋ ਗਏ, ਔਰ ਉਹ ਹੋਈ ਮਨ ਖਿੜ ਗਿਆ, ਮਨ ਆਨੰਦ 'ਚ ਆ ਗਿਆ, ਇਹਦੇ ਇਸ ਮਨ 'ਚ ਖੇੜਾ ਆ ਗਿਆ, ਆਨੰਦ ਆ ਗਿਆ ਹੈ।
ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਿਰਾਗ।
ਔਰ ਉਸ ਖੜਾਵਟ ਨੇ ਕੀ ਕੀਤਾ, ਮਹਾਰਾਜ ਜੀ ਕਹਿੰਦੇ ਫਿਰ ਅਗਿਆਨ ਦਾ ਅੰਧੇਰਾ ਮਿਟ ਗਿਆ, ਕਿਉਂਕਿ ਮਿਟਿਆ ਅਗਿਆਨ, ਅਗਿਆਨ ਮਿਟਿਆ ਅਤੇ ਉਹ ਕਿਵੇਂ ਮਿਟ ਗਿਆ, ਕਹਿਣ ਲੱਗੇ ਗੁਰੂ ਨੇ ਗਿਆਨ ਦਾ ਇੱਕ ਦੀਵਾ ਜਗਾ ਦਿੱਤਾ ਅੰਦਰ ਸਾਡੇ, ਕਿਉਂਕਿ ਦੀਵਾ ਬਲੇ ਅੰਧੇਰਾ ਜਾਏ, ਆਹ ਕਮਰੇ 'ਚ ਅੰਧੇਰਾ ਹੈ, ਔਰ ਮਾੜਾ ਜਿਹਾ ਸਵਿੱਚ ਔਨ ਕਰਦੇ ਹੋ ਬੱਤੀ ਜਗ ਪੈਂਦੀ ਲਾਈਟ, ਉੱਥੇ ਜਿਹੜਾ ਕੁਝ ਨਹੀਂ ਦਿਸਦਾ ਹੈ ਚਾਨਣ ਹੋ ਜਾਂਦਾ ਸਾਰੇ ਬੰਨੇ। ਔਰ ਇਸੇ ਤਰ੍ਹਾਂ ਸਾਡੇ ਜੀਵਨ 'ਚ ਇੱਕ ਅਗਿਆਨ ਦਾ ਅੰਧੇਰਾ ਹੈ, ਉਸ ਅਗਿਆਨ ਦੇ ਅਧੀਨ ਆ ਕੇ ਜੀਵ ਕਈ ਤਰ੍ਹਾਂ ਦੇ ਔਗੁਣ ਵਿਕਾਰ ਕਰਦਾ ਹੈ, ਅੰਧੇਰੇ ਦਾ ਕਾਰਨ ਹੈ। ਅੰਧੇਰੇ 'ਚ ਬੰਦਾ ਠੇਡੇ ਖਾਂਦਾ ਹੈ, ਟੱਕਰਾਂ ਖਾਂਦਾ ਹੈ, ਰਸਤਾ ਨਹੀਂ ਲੱਭਦਾ ਹੈ, ਔਰ ਇਵੇਂ ਸਾਡੇ ਜੀਵਨ 'ਚ ਅਗਿਆਨ ਦਾ ਅੰਧੇਰਾ ਕੀ ਹੈ, ਅਸੀਂ ਸਹੀ ਰਸਤੇ ਨਹੀਂ ਤੁਰਦੇ ਹਾਂ, ਮਨਮਤ ਵੱਲ ਤੁਰਦੇ ਹਾਂ, ਵਿਕਾਰਾਂ ਵੱਲ ਤੁਰਦੇ ਹਾਂ, ਵੈਰ ਵਿਰੋਧ ਵੱਲ ਤੁਰਦੇ ਹਾਂ, ਈਰਖਾ ਵੱਲ ਤੁਰੇ ਜਾ ਰਹੇ ਹਾਂ, ਔਰ ਇਹ ਕਾਰਨ ਅਗਿਆਨ ਦਾ ਹੈ। ਔਰ ਜਿੱਦਣ ਇਹ ਗਿਆਨ ਹੋ ਆਇਆ, ਔਰ ਉਹ ਗੁਰਸਿੱਖ ਕਦੇ ਵੀ ਉਸ ਇੱਧਰ ਉੱਧਰ ਭਟਕਦਾ ਨਹੀਂ ਹੈ, ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ, ਫਿਰ ਮਹਾਰਾਜ ਜੀ ਕਹਿੰਦੇ ਐਸਾ ਤ੍ਰਿਪਤ ਹੋ ਜਾਂਦਾ ਹੈ, ਇਹਨਾਂ ਵਿਕਾਰਾਂ ਦੇ ਰਸਤੇ 'ਤੇ ਨਾ ਡਿੱਗਦਾ ਨਾ ਡੋਲਦਾ ਹੈ, ਉਹਨੂੰ ਬੜੇ ਬੜੇ ਲਾਲਚ ਡਲਾ ਨਹੀਂ ਸਕਦੇ, ਉਹ ਨਾ ਕਿਸੇ ਇਹਨਾਂ ਵਿਕਾਰਾਂ ਦੇ ਖਾਤਿਆਂ 'ਚ ਡਿੱਗਦਾ ਹੈ, ਉਹ ਸਿੱਧੇ ਰਸਤੇ ਚੱਲ ਕੇ ਮਾਲਕ ਤੱਕ ਪਹੁੰਚ ਜਾਂਦਾ ਹੈ। ਇਸ ਕਰਕੇ ਮਾਲਕ ਕਹਿੰਦੇ, ਐਸਾ ਦੀਵਾ ਜਗਾ ਦਿੱਤਾ ਮੇਰੇ ਦਾਤੇ ਨੇ, ਐਸਾ ਗਿਆਨ ਦੇ ਦਿੱਤਾ, ਔਰ ਉਹਨੇ ਸਾਡੇ ਅੰਦਰ ਭਾਰੀ ਚਾਨਣ ਕਰ ਦਿੱਤਾ, ਸਾਡਾ ਅਗਿਆਨ ਮਿਟ ਗਿਆ ਹੈ।
ਜਨ ਨਾਨਕ ਜੀਵੈ ਦੇਖ ਹਾਰ, ਇੱਕ ਨਿਮਖ ਘੜੀ ਮੁਖ ਲਾਗ।
ਔਰ ਪੁੱਛਿਆ, ਤੁਹਾਡਾ ਜੀਵਨ ਕੀ ਹੈ? ਮਾਲਕ ਕਹਿਣ ਲੱਗੇ, ਮੈਂ ਤਾਂ ਜਿਉਂਦਾ ਹੀ ਉਹਨੂੰ ਦਰਸ਼ਨ ਕਰਕੇ ਹਾਂ, ਉਸ ਦਾਤੇ ਦੇ ਮੈਂ ਉਹਦਾ ਨਾਮ ਲੈ ਕੇ ਹੀ ਜਿਉਂਦਾ ਹਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮਾਲਕ ਕਹਿੰਦੇ, ਮੇਰਾ ਤਾਂ ਜੀਵਨ ਹੀ ਉਹਦੇ ਦਰਸ਼ਨ ਦਾਰੇ ਹਨ, ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਉ। ਔਰ ਮਹਾਰਾਜ ਜੀ ਕਹਿੰਦੇ, ਅਸੀਂ ਜਿਉਂਦੇ ਹੀ ਤੈਨੂੰ ਦੇਖ ਕੇ ਹਾਂ ਮਾਲਕ, ਕਿਉਂਕਿ ਅਸੀਂ ਤਾਂ ਇੰਨਾ ਤੇਰਾ ਦਰਸ਼ਨ ਦਾਰੇ ਦੇ ਵਿੱਚ ਲੀਨ ਹਾਂ। ਇੱਕ ਨਿਮਖ ਘੜੀ ਮੁਖ ਲਾਗ, ਘੜੀ ਦੇ ਵਿੱਚ ਨਿਮਖ ਨਿਮਖ ਤੇਰੇ ਸਨਮੁਖ ਰਹਿਣ ਵਾਲੇ ਹਾਂ, ਅਸੀਂ ਨਿਮਖ ਮਾਤਰ ਵੀ ਤੇਰੇ ਤੋਂ ਪਰਾਂ ਨਹੀਂ ਹੋ ਸਕਦੇ। ਜੇ ਕਿਤੇ ਤੂੰ ਥੋੜ੍ਹਾ ਕੁ ਦੂਰ ਚਲਿਆ ਜਾਏ ਮਾਲਕ, ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤ। ਮੁਇ ਰਹਿਣ ਨਾ ਆਵੇ ਨੀ ਨਾ ਆਵੇ, ਬਿਨ ਦੇਖੇ ਦੁਰ ਦਰਬਾਰੇ ਜੀਉ, ਹੋਂ ਘੋਲੀ ਜੀਓ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜੀਉ। ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਤੋਂ ਜਾ ਕੇ ਇਹ ਪੱਤਰਿਕਾ ਭੇਜਦੇ ਆ ਗੁਰੂ ਰਾਮਦਾਸ, ਅਸੀਂ ਘੜੀ ਕੁ ਮਾਤਰ ਨਹੀਂ ਸੀ ਰਹਿੰਦੇ ਤਾਂ ਕਲਯੁਗ ਦਾ ਸਮਾਂ ਬਣ ਜਾਂਦਾ ਸੀ, ਹੁਣ ਤੇਰੇ ਕਦੋਂ ਦਰਸ਼ਨ ਦਾਰੇ ਹੋਣਗੇ। ਇਸ ਕਰਕੇ ਇੱਕ ਨਿਮਖ ਮਾਤਰ ਵੀ ਰਿਹਾ ਨਹੀਂ ਜਾ ਸਕਦਾ ਤੇਰੇ ਬਿਨਾਂ, ਕਿਉਂਕਿ ਤੇਰੇ ਨਾਲ ਸਾਡਾ ਏਡਾ ਪਿਆਰ ਬਣ ਗਿਆ ਹੈ।
ਮਹੱਲਾ ਤੀਜਾ ਬਿਲਾਵਲ ਤਬਹੀ ਕੀਜੀਆ, ਜਬ ਮੁਖ ਹੋਵੇ ਨਾਮ।
ਔਰ ਗਰੀਬ ਨਵਾਜ ਜੀ ਕਹਿੰਦੇ, ਬਿਲਾਵਲ ਰਾਗ ਤਾਂ ਹੀ ਗਾਇਆ ਸਫਲਾ ਜੇ ਮੁਖੋਂ ਨਾਮ ਉਚਾਰਿਆ ਜਾਏ, ਅਥਵਾ ਤਾਂ ਹੀ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ ਜੇ ਸਾਡੇ ਮੁਖ ਵਿੱਚ ਨਾਮ ਹੋਵੇ, ਅਸੀਂ ਨਾਮ ਉਚਾਰੀਏ। ਔਰ ਨਾਮ ਰਾਹੀਂ ਉਚਾਰਨ ਵਿੱਚ ਗਾਇਆ ਬਿਲਾਵਲ ਸਫਲਾ ਹੈ, ਸਾਨੂੰ ਆਨੰਦ ਪ੍ਰਾਪਤ ਹੁੰਦਾ ਹੈ।
ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੈ ਸਹਿਜ ਧਿਆਨ।
ਔਰ ਦਾਤਾ ਜੀ ਕਹਿੰਦੇ, ਰਾਗ ਔਰ ਰਾਗਾਂ ਦਾ ਸ਼ਬਦ ਨੂੰ ਰਾਗਾਂ ਵਿੱਚ ਗਾਉਣਾ ਜਾਂ ਰਾਗ ਨਾਦ ਸ਼ਬਦ ਤਾਂ ਹੀ ਸੋਹਣੇ ਲੱਗਦੇ ਹਨ ਔਰ ਤਾਂ ਹੀ ਉਹ ਸੁਹਾਵਣੇ ਬਣਦੇ ਜੇ ਸਾਡਾ ਧਿਆਨ ਸਹਿਜ 'ਚ ਜੁੜ ਜਾਏ, ਉਸ ਮਾਲਕ ਵਿੱਚ ਇੱਕ ਲਿਵ ਲੱਗ ਜਾਏ।
ਰਾਗ ਨਾਦ ਛੋੜ ਹਰ ਸੇਵੀਐ ਤਾਂ ਦਰਗਹਿ ਪਾਈਐ ਮਾਨ।
ਔਰ ਉਸ ਦਰਗਾਹ ਵਿੱਚ ਤਾਂ ਮਾਣ ਮਿਲੇਗਾ ਜੇ ਦੁਨੀਆ ਦੇ ਵਿਸ਼ੇ ਵਿਕਾਰਾਂ ਵਾਲੇ ਰਾਗਾਂ ਨਾਦਾਂ ਨੂੰ ਛੱਡ ਕੇ ਮਾਲਕ ਦਾ ਸਿਮਨ ਕਰੀਏ, ਉਸ ਰਾਗ ਵਿੱਚ ਮਾਲਕ ਦਾ ਜਸ ਗਾਈਏ, ਫਿਰ ਦਰਗਾਹ 'ਚ ਮਾਣ ਮਿਲਦਾ ਹੈ। ਕਿਉਂਕਿ ਗਰੀਬ ਨਵਾਜ ਜੀ ਨੇ ਰਾਗ ਉਹਨਾਂ ਦਾਤੇ ਤੋਂ ਪਹਿਲਾਂ ਵੀ ਗਾਏ ਜਾਂਦੇ ਸਨ, ਕਦੀ ਇਹ ਰਾਗ ਗਾਉਣ ਵਾਲੇ ਰਾਜਿਆਂ ਦੇ ਦਰਬਾਰਾਂ ਅੱਗੇ ਰਾਗ ਗਾ ਗਾ ਕੇ ਮੰਗਦੇ ਸਨ, ਜਾ ਕੇ ਰਾਗ ਉਹੋ ਹੀ ਸਨ, ਪਰ ਉਹ ਮੰਗਦੇ ਸਨ, ਰਾਗ ਗਾ ਗਾ ਕੇ ਕਿਸੇ ਰਾਜੇ ਨੂੰ ਖੁਸ਼ ਕਰਦੇ ਸੀ, ਉਹ ਮਾਇਆ ਦੇ ਦਿੰਦਾ ਸੀ। ਔਰ ਇਸੇ ਕਾਰਨ ਦਾਤਾ ਜੀ ਨੇ ਇਹ ਬਾਣੀ ਹੀ ਰਾਗਾਂ 'ਚ ਉਚਾਰੀ ਹੈ, ਇਹ ਬਾਣੀ ਰਾਗਾਂ ਦੇ ਵਿੱਚ ਹੈ, ਰਾਗ ਪ੍ਰੇਮ ਦਾ ਨਾਮ ਹੈ। ਔਰ ਬਾਣੀ ਪੜ੍ਹਨ ਤੋਂ ਬਾਅਦ ਜਦੋਂ ਉਹਨੂੰ ਸੰਗੀਤਕ ਰਾਗ 'ਚ ਗਾਇਆ ਜਾਂਦਾ, ਮਨ ਬਹੁਤ ਟਿਕਦਾ ਹੈ। ਔਰ ਗਰੀਬ ਨਵਾਜ ਜੀ, ਇਸੇ ਤਰ੍ਹਾਂ ਹੀ ਕਈ ਇਲਾਕਿਆਂ 'ਚ ਰਾਗ ਇਹ ਬੰਦ ਹੈ, ਰਾਗ ਨਾਚ ਜਿਹੜਾ ਹੈ ਸੰਗੀਤ ਬੰਦ ਹੈ, ਔਰ ਉਹਦਾ ਕਾਰਨ ਹੈ ਕਿ ਉਹਨਾਂ ਦੇ ਵੱਡਿਆਂ ਨੇ ਤਾਂ ਬੰਦ ਕੀਤਾ ਕਿ ਉਹ ਲੋਕ ਵਿਸ਼ੇ ਵਿਕਾਰਾਂ ਦੇ ਗੀਤ ਗਾਉਂਦੇ ਸਨ, ਔਰ ਉਹਨਾਂ ਬੰਦ ਕਰ ਦਿੱਤਾ ਕਿ ਇਹਦੇ ਕਾਰਨ ਮਨ ਵਿਸ਼ੇ ਵਿਕਾਰਾਂ 'ਚ ਚਲਿਆ ਜਾਂਦਾ, ਇਹਨੂੰ ਬੰਦ ਕਰ ਦੇਣਾ ਚਾਹੀਦਾ ਹੈ। ਜਦੋਂ ਮੇਰੇ ਦਾਤਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਬਗਦਾਦ ਸ਼ਹਿਰ 'ਚ ਗਏ ਹਨ, ਔਰ ਉਸ ਸ਼ਹਿਰ 'ਚ ਜਾ ਕੇ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਉੱਠ ਕੇ ਭਾਈ ਮਰਦਾਨਾ ਜੀ ਨਾਲ ਹੈ ਔਰ ਗਰੀਬ ਨਵਾਜ਼ ਜੀ ਨੇ ਬੜੇ ਰਸ ਚ ਆ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਉੱਚੀ ਸੁਰ ਵਿੱਚ। ਉਸ ਬਾਣੀ ਅੰਦਰ ਇੱਕ ਸ਼ਬਦ ਆਉਂਦਾ ਹੈ, ਪਾਤਾਲਾਂ ਪਾਤਾਲ ਲਖ ਆਗਾਸ ਆਗਾਸ, ਜਪਜੀ ਸਾਹਿਬ ਜੀ ਦੀ ਇਹ ਪੌੜੀ ਹੈ। ਔਰ ਉੱਥੇ ਰਹਿਣ ਵਾਲਾ ਇੱਕ ਦਸਤਗੀਰ ਪੀਰ ਜਿਹੜਾ ਹੈ, ਉਹਦਾ ਇੱਕ ਚੇਲਾ ਇੱਥੇ ਆਇਆ ਚੱਲਦਿਆਂ ਚੱਲਦਿਆਂ ਬਾਹਰ ਵਿਚਰ ਕੇ, ਔਰ ਕਿਰਿਆ ਲਈ ਉਹਨੇ ਉਹਦੇ ਕੰਨੀ ਇਹ ਆਵਾਜ਼ ਪਈ ਔਰ ਹੈਰਾਨ ਰਿਹਾ ਉਸ ਬਾਣੀ ਦੇ ਨਿਤਨੇਮ ਤੋਂ ਪਿੱਛੋਂ ਮੇਰੇ ਦਾਤਾ ਜੀ ਨੇ ਭਾਈ ਮਰਦਾਨਾ ਨੇ ਰਬਾਬ ਨੂੰ ਛੇੜਿਆ, ਕੀਰਤਨ ਗਾਇਆ ਔਰ ਉਹ ਇੰਨੇ ਸੁਰ ਵਿੱਚ ਗਾਇਆ ਗਿਆ ਕਿ ਕਹਿੰਦੇ ਕਿ ਦਰਖਤਾਂ 'ਚੋਂ ਵੀ ਰਸ ਚੋ ਪਿਆ, ਇੰਨੇ ਰਸ 'ਚੋਂ ਗਾਇਆ ਗਿਆ। ਉਸ ਹਾਲਾਤ ਦਾ ਵਰਣਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਹੈ। ਫਿਰ ਬਾਬਾ ਗਿਆ ਬਗਦਾਨ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਵਾਜ ਕਰ ਸੁਨ ਸਮਾਨ ਹੋਆ ਜਹਾਨਾ, ਸੁਨ ਮੁਨ ਨਗਰੀ ਭਈ ਦੇਖ ਪੀਰ ਪਿਆ ਹੈਰਾਨ। ਉਹ ਕਹਿਣ ਲੱਗੇ ਕਿ ਜਦੋਂ ਮਾਲਕ ਨੇ ਦਿੱਤੀ ਬਾਂਗ ਨਵਾਜ ਕਰ, ਤੋ ਕਈ ਭੁਲੇਖਾ ਖਾਂਦੇ ਕਿ ਸ਼ਾਇਦ ਮਾਲਕ ਨੇ ਬਾਂਗ ਦਿੱਤੀ ਨਮਾਜ਼ ਪੜ੍ਹਨ ਤੋਂ ਬਾਅਦ, ਕਿਉਂਕਿ ਨਮਾਜ਼ ਤੋਂ ਪਹਿਲਾਂ ਬਾਂਗ ਦਿੱਤੀ ਜਾਂਦੀ ਹੈ ਤਾਂ ਕਿ ਨਮਾਜ਼ ਪੜ੍ਹਨ ਵਾਲੇ ਵੀਰ ਸਮੇਂ ਸਿਰ ਆ ਜਾਣ, ਹੁਣ ਟਾਈਮ ਹੋ ਗਿਆ ਹੈ। ਔਰ ਗਰੀਬ ਨਵਾਜ਼ ਜੀ ਨੇ ਬਾਣੀ ਪੜ੍ਹਨ ਤੋਂ ਬਾਅਦ ਉੱਚੀ ਸਾਰੀ ਸੱਤ ਕਰਤਾਰ ਪਰਮਾਤਮਾ ਦਾ ਨਾਰਾ ਲਾਇਆ। ਸੰਗੀਤ ਵਿੱਚ ਮਹਾਰਾਜ ਜੀ ਨੇ ਸ਼ਬਦ ਨੂੰ ਗਾਇਨ ਕੀਤਾ ਔਰ ਭਾਈ ਸਾਹਿਬ ਜੀ ਕਹਿੰਦੇ ਕਿ ਉਹ ਲੋਕ ਜਿਹੜੇ ਪੱਥਰ ਲੈ ਕੇ ਆ ਗਏ, ਜਦੋਂ ਉਸ ਚੇਲੇ ਨੇ ਦੱਸਿਆ ਵੀ ਸਾਡੇ ਸ਼ਹਿਰ 'ਚ ਇੱਕ ਪੀਰ ਆਇਆ ਹੈ, ਉਹਨਾਂ ਨੇ ਇੱਥੋਂ ਦਾ ਨਿਯਮ ਭੰਗ ਕਰ ਦਿੱਤਾ ਹੈ, ਇੱਥੇ ਸੰਗੀਤ ਦੀ ਮਨਾਹੀ ਹੈ, ਉਹਨਾਂ ਇਸ ਮਨਾਹੀ ਨੂੰ ਤੋੜਿਆ ਹੈ। ਇੱਕ ਉਹਨਾਂ ਕੁਫਰ ਤੋਲਿਆ ਹੈ ਕਿ ਪਾਤਾਲ ਨਾ ਪਾਤਾਲ ਲਖ ਆਗਾਸ ਆਗਾਸ, ਔਰ ਇਸਲਾਮ ਮੁਤਾਬਕ 14 ਤਬਕ ਹਨ, ਉਹਨਾਂ ਲੱਖਾਂ ਪਤਾਲਾਂ ਕਹਿ ਦਿੱਤੇ ਹਨ। ਪਰ ਉਹ ਪੱਥਰ ਲੈ ਕੇ ਆਉਣ ਵਾਲੇ ਭਾਈ ਮਰਦਾਨਾ ਕਹਿਣ ਲੱਗੇ, ਦਾਤਾ ਹੋਰ ਇੱਕ ਆਣ ਬਿਪਤਾ ਖੜੀ ਹੈ, ਪੱਥਰ ਲੈ ਕੇ ਆ ਰਹੇ। ਕਹਿੰਦੇ ਮਰਦਾਨਿਆ ਰਬਾਬ ਛੇੜ, ਇਹ ਪੱਥਰਾਂ ਨੂੰ ਬਾਣੀ ਰੋਕੇਗੀ। ਵੇਖੋ ਗਾੜੀਓ ਪੱਥਰ ਨਹੀਂ ਮਾਰੇ ਗਏ, ਉਹਨਾਂ ਪੱਥਰਾਂ ਦਾ ਜਵਾਬ ਪੱਥਰਾਂ ਨਾਲ ਨਹੀਂ ਦਿੱਤਾ। ਗਰੀਬ ਨਵਾਜ਼ ਜੀ ਨੇ ਬਾਣੀ ਪੜ੍ਹ ਕੇ ਉਸ ਮਾਲਕ ਦਾ ਜਸ ਗਾਇਆ ਔਰ ਉੱਥੇ ਕਿਹਾ ਕਿ ਸੁਨ ਮੁਨ ਨਗਰੀ ਭਈ, ਉਸ ਬਾਣੀ 'ਚ ਇੰਨਾ ਆਨੰਦ ਸੀ ਕਿ ਉਹ ਇਕਲੀਨ ਹੋ ਗਏ ਲੋਕ, ਉੱਥੇ ਹੀ ਉਹਨਾਂ ਦੇ ਹੱਥ ਖੜ੍ਹੇ ਰਹਿ ਗਏ, ਇੰਨਾ ਰਸ ਸੀ ਬਾਣੀ ਵਿੱਚ। ਔਰ ਕਹਿਣ ਲੱਗੇ ਦੇਖ ਪੀਰ ਪਿਆ ਹੈਰਾਨਾ, ਉਹ ਪੀਰ ਹੈਰਾਨ ਰਹਿ ਗਿਆ ਕਿ ਮੈਂ ਵੀ ਇੱਕ ਮੰਨਿਆ ਪੀਰ ਹਾਂ, ਮੇਰੀ ਬਾਣੀ 'ਚ ਇੰਨੀ ਤਸੀਰ ਨਹੀਂ ਹੈ, ਰਸ ਨਹੀਂ ਹੈ, ਇਹਨਾਂ ਦੀ ਬਾਣੀ 'ਚ ਇੰਨਾ ਆਨੰਦ ਹੈ ਕਿ ਨਗਰੀ ਹੀ ਸ਼ਾਂਤ ਹੋ ਗਈ ਹੈ। ਔਰ ਉਸ ਪੀਰ ਨੂੰ ਚਰਨਾਂ 'ਤੇ ਝੁਕਣਾ ਪਿਆ, ਉਹਨੇ ਆਖਿਆ ਮੈਨੂੰ ਮੁਆਫ਼ੀ ਦੇ ਦਿਓ, ਆ ਥਾਂ ਕਰ ਦਿਓ। ਔਰ ਉਹ ਪੱਥਰ ਥੱਲੇ ਚਲੇ ਗਏ, ਕਹਿਣ ਲੱਗੇ ਤੁਸੀਂ ਕਿਉਂ ਪੱਥਰ ਲੈ ਕੇ ਆਏ, ਅਸੀਂ ਕਿਹੜੀ ਗੱਲ ਦੀ ਗਲਤੀ ਕੀਤੀ ਹੈ, ਕੀ ਗੱਲ ਹੈ? ਕਹਿਣ ਲੱਗੇ ਸਾਡੇ ਰਾਜ 'ਚ ਸੰਗੀਤ ਦੀ ਮਨਾਹੀ ਹੈ। ਮਾਲਕ ਕਹਿਣ ਲੱਗੇ ਤੁਹਾਡੇ ਵਡੇਰਿਆਂ ਨੇ ਤਾਂ ਮਨਾਹੀ ਕੀਤੀ ਕਿ ਇਸ ਰਾਗ ਵਿੱਚ ਵਿਸ਼ੇ ਵਿਕਾਰਾਂ ਨੂੰ ਗਾਇਆ ਜਾਂਦਾ ਹੈ। ਗਰੀਬ ਨਵਾਜ਼ ਜੀ ਕਹਿਣ ਲੱਗੇ ਭਾਂਡੇ ਦਾ ਕੋਈ ਕਸੂਰ ਨਹੀਂ ਹੈ, ਸੰਗੀਤ ਇੱਕ ਮਾਧਿਅਮ ਹੈ, ਉਹਦੇ ਵਿੱਚ ਅੰਮ੍ਰਿਤ ਗਾਇਆ ਜਾਏ ਤਾਂ ਜੀਵਨ ਦਾਨ ਦਿੰਦਾ ਹੈ, ਔਰ ਜੇ ਵੀ ਭਾਂਡਾ ਤਾਂ ਸੋਨੇ ਦਾ ਪਾਏ ਹੋਏ ਵੀ ਜ਼ਹਿਰ ਪਾ ਕੇ ਦੇ ਦਿੱਤੀ ਜਾਏ ਜੀਵਨ ਦਾ ਘਾਤਕ ਬਣੇਗਾ। ਮਹਾਰਾਜ ਜੀ ਕਹਿਣ ਲੱਗੇ ਅਸੀਂ ਸੰਗੀਤ ਰੂਪੀ ਇਸ ਰਾਗ ਰੂਪੀ ਭਾਂਡੇ 'ਚ ਨਾਮ ਨੂੰ ਗਾਇਆ ਹੈ, ਇਹ ਜੀਵਨ ਦਾਨ ਬਖਸ਼ੇਗਾ। ਕਹਿਣ ਲੱਗੇ ਦੂਜੀ ਗੱਲ ਲੱਖਾਂ ਪਤਾਲਾਂ ਵਾਲੀ ਹੈ। ਮਾਲਕ ਕਹਿਣ ਲੱਗੇ ਅਸੀਂ ਕੋਈ ਕੁਫਰ ਨਹੀਂ ਤੋਲਿਆ, ਨਾ ਤੁਹਾਡੇ ਵੱਡਿਆਂ ਨੇ ਕੁਝ ਗਲਤ ਕਿਹਾ ਹੈ, ਕਿਉਂਕਿ ਜਿੰਨੇ ਜਿੱਥੋਂ ਤੱਕ ਉਹਨਾਂ ਦੀ ਸੋਝੀ ਉਹਨਾਂ ਕਹਿ ਦਿੱਤਾ। ਕਹਿਣ ਲੱਗੇ ਸਾਨੂੰ ਵਿਖਾਓ। ਮਹਾਰਾਜ ਜੀ ਕਹਿਣ ਲੱਗੇ ਹਾਂ ਅਸੀਂ ਵਿਖਾ ਦਿੰਦੇ, ਅਸੀਂ ਗੱਲ ਹੀ ਉਹ ਆਨੇ ਜਿਹੜੀ ਵੇਖਦੇ ਹਾਂ। ਔਰ ਉਸ ਉਹਨੇ ਆਪਣਾ ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ, ਸੋ ਲੱਖ ਪਤਾਲ ਆਕਾਸ਼ ਲੱਖ ਅੱਖ ਫਰੰਕ ਵਿੱਚ ਸਭ ਦਿਖਲਾਈ। ਅੱਖ ਮੀਟਣ ਦੇ ਵਿੱਚ ਲੱਖਾਂ ਪਤਾਲਾਂ ਆਕਾਸ਼ ਦਿਖਾ ਦਿੱਤੇ, ਉਹ ਕਹਿਣ ਲੱਗੇ ਪੀਰ ਨੂੰ ਕਿਵੇਂ ਪਤਾ ਲੱਗੇਗਾ, ਵੇਖ ਆਏ ਹਾਂ, ਉਹ ਗੱਲਾਂ ਨਾ ਸਮਝੇਗਾ ਨਹੀਂ। ਔਰ ਕਹਿਣ ਲੱਗੇ ਭਾਰ ਕੱਚ ਕੌਲ ਪ੍ਰਸਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ। ਗਰੀਬ ਨਵਾਜ ਨੇ ਧੁਰੋਂ ਪਤਾਲ ਤੋਂ ਸਤਨਗਰ ਵਿੱਚੋਂ ਥੋੜ੍ਹਾ ਥੋੜ੍ਹਾ ਪ੍ਰਸ਼ਾਦ ਲੈ ਕੇ ਕੌਲਾ ਭਰ ਕੇ ਦਿਖਾਇਆ ਔਰ ਉਸ ਪੀਰ ਨੂੰ ਮੰਨਣਾ ਪਿਆ। ਗਰੀਬ ਨਵਾਜ ਜੀ ਕਹਿੰਦੇ ਇਹਨਾਂ ਦੁਨੀਆਂ ਦੇ ਵਿਸ਼ੇ ਵਿਕਾਰਾਂ ਰੂਪੀ ਰਾਗਾਂ ਨੂੰ ਛੱਡ ਕੇ ਜੇ ਅਸੀਂ ਮਾਲਕ ਦੇ ਜਸ ਨੂੰ ਰਾਗ ਚ ਗਾਇਆ ਜਾਏ ਤਾਂ ਉਸ ਮਾਲਕ ਦੇ ਦਰ 'ਤੇ ਮਾਣ ਮਿਲਦਾ ਹੈ। ਅਸੀਂ ਇਸ ਕਰਕੇ ਰਾਗਾਂ 'ਚ ਸੰਗੀਤ ਗਾਇਆ ਹੈ।
ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ।
ਔਰ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਆ ਉਹ ਬ੍ਰਹਮ ਦੇ ਵਿਚਾਰ ਕਰਦੇ ਰਹਿੰਦੇ ਆ, ਗੁਰੂ ਰਾਹੀਂ ਉਸ ਪਰਮੇਸ਼ਰ ਦੀ ਹੀ ਵਿਚਾਰ ਕਰਦੇ ਆ ਜਿਹਦੇ ਤੋਂ ਕੁਝ ਮਿਲਦਾ ਹੈ, ਜਿਹਦੇ ਕੁਝ ਪ੍ਰਾਪਤੀ ਹੋਣੀ ਹੈ। ਕਈ ਵਾਰ ਦੁਨੀਆਂ ਦਾ ਆਦਮੀ ਦੁਨੀਆਂ ਦੀਆਂ ਵਿਚਾਰਾਂ 'ਚ ਲੱਗਾ ਹੀ ਜੀਵਨ ਗੁਜ਼ਾਰ ਜਾਂਦਾ, ਬੜੇ ਬੜੀਆਂ ਉਹਦੀਆਂ ਮੀਟਕਾਂ ਰੱਖਦਾ, ਵਿਚਾਰਾਂ ਕਰਦਾ ਹੈ, ਉਹਦੇ ਕੋਲ ਟਾਈਮ ਨਹੀਂ ਹੁੰਦਾ। ਕਹਿਣ ਲੱਗੇ ਮੇਰੇ ਕੋਲ ਇੰਨਾ ਮੀਟਕਾਂ ਟਾਈਮ ਹੈ ਨਹੀਂ ਹੈ, ਪਰ ਉਹ ਬ੍ਰਹਮ ਦੇ ਵਿਚਾਰ ਕਰਦਾ ਨਹੀਂ। ਮਹਾਰਾਜ ਜੀ ਕਹਿੰਦੇ ਗੁਰਮੁਖ ਉਸ ਵਾਹਿਗੁਰੂ ਦੇ ਵਿਚਾਰ ਕਰਦੇ ਹੈ, ਉਹਨਾਂ ਦੇ ਮਨ ਵਿੱਚੋਂ ਪਰ ਜਿਹੜਾ ਅਭਿਮਾਨ ਹੰਕਾਰ ਉਹ ਚੁੱਕਿਆ ਜਾਂਦਾ, ਨਾਸ ਹੋ ਜਾਂਦਾ ਹੈ। ਉਹ ਵਿਚਾਰ ਤੋਂ ਬਾਅਦ ਨਿਰਅਭਿਮਾਨ ਹੋ ਜਾਂਦੇ, ਹੰਕਾਰ ਰਹਿਤ ਹੋ ਜਾਂਦੇ ਹਨ।
ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੁਧ ਉਪਾਇਆ।
ਔਰ ਪੌੜੀ ਅੰਦਰ ਮੇਰੇ ਮਾਲਕ ਜੀ ਉਚਾਰਨ ਕਰਦੇ ਹਨ। ਗਰੀਬ ਨਵਾਜ, ਕਿਉਂਕਿ ਪਹਿਲਾ ਸ਼ਬਦ ਗੁਰੂ ਰਾਮਦਾਸ ਮਹਾਰਾਜ ਦਾ ਉਚਾਰਿਆ ਹੈ ਔਰ ਦੂਜਾ ਮਹੱਲਾ ਗੁਰੂ ਅਮਰਦਾਸ ਦਾ ਉਚਾਰਨ ਕੀਤਾ ਹੋਇਆ ਹੈ, ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਦੇ ਹਨ। ਉਹ ਕਹਿੰਦੇ ਹੈ ਪਰਮਾਤਮਾ, ਹੇ ਪ੍ਰਭੂ ਤੂੰ ਅਗੰਮ ਹੈ, ਭਾਵ ਅਗੰਮ ਹੈ ਜਿੱਥੇ ਗਮਤਾ ਨਹੀਂ ਹੋ ਸਕਦੀ, ਜਿੱਥੇ ਸਾਡੀ ਮਤ ਬੁੱਧ ਨਹੀਂ ਪਹੁੰਚ ਸਕਦੀ ਹੈ, ਕੇਵਲ ਆਪਣੀ ਸਿਆਣਪ ਨਹੀਂ ਜਾ ਸਕਦੀ, ਉੱਥੇ ਜਾਇਆ ਜਾ ਸਕਦਾ ਹੈ। ਪਰ ਮਹਾਰਾਜ ਜੀ ਕਹਿੰਦੇ ਪਾਰ ਸਾਜਨ ਅਪਾਰ ਪ੍ਰੀਤਮ ਸ਼ਬਦ ਸੁਰਤ ਲੰਘਾਈਏ, ਉਹ ਹੈ ਪਾਰਾਵਾਰ ਤੋਂ ਰਹਿਤ ਹੈ, ਪਰ ਤੁਸੀਂ ਸ਼ਬਦ ਦੇ ਵਿੱਚ ਲੀਨ ਹੋ ਜਾਓ, ਸੁਰਤ ਜੋੜ ਲਓ, ਉਹ ਪਰਮਾਤਮਾ ਦੇ ਦਰ ਤੱਕ ਜਾ ਸਕੀਦਾ ਹੈ, ਹੋਰ ਕੋਈ ਤਰੀਕਾ ਨਹੀਂ ਉਸ ਤੱਕ ਪਹੁੰਚਣ ਦਾ। ਇਸ ਕਰਕੇ ਉਹ ਮਾਲਕ ਅਗੰਮ ਹੈ ਔਰ ਕਹਿਣ ਲੱਗੇ ਉਸਨੇ ਸਾਰਾ ਕੁਝ ਹੀ ਪੈਦਾ ਕੀਤਾ, ਸਭ ਤੁਧ ਉਪਾਇਆ, ਆ ਜਿੰਨੀ ਸ੍ਰਿਸ਼ਟੀ ਤੇਰੀ ਪੈਦਾ ਕੀਤੀ ਹੋਈ ਹੈ ਮਾਲਕ, ਤੂੰ ਇਹਨਾਂ ਦਾ ਕਰਤਾ ਹੈ, ਤੂੰ ਇਹਨਾਂ ਦਾ ਦਾਤਾ ਹੈ, ਕਿਉਂਕਿ ਉਹਦੇ ਬਿਨਾਂ ਹੋਰ ਕੋਈ ਪੈਦਾ ਕਰਨ ਵਾਲਾ ਨਹੀਂ ਹੈ, ਉਹਦੇ ਬਿਨਾਂ ਰਖਵਾਲਾ ਕੋਈ ਨਹੀਂ ਹੈ, ਉਹਦੇ ਬਿਨਾਂ ਰਿਜਕ ਦਾਤਾ ਕੋਈ ਨਹੀਂ ਹੈ, ਇਸ ਕਰਕੇ ਉਹ ਅਗੰਮ ਪਰਮਾਤਮਾ ਆਪ ਹੈ।
ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ।
ਔਰ ਇਸ ਸ੍ਰਿਸ਼ਟੀ ਰਚੀ ਵੇ ਤੂੰ ਆਪੇ ਆਪ ਹੀ ਵਰਤ ਰਿਹਾ ਹੈ ਪਰਮਾਤਮਾ, ਸਾਰਿਆਂ 'ਚ ਵਰਤਦਾ ਵੀ ਤੂੰ ਆਪ ਹੈ, ਪੈਦਾ ਵੀ ਤੂੰ ਕੀਤਾ ਹੈ, ਇਹਦੇ ਵਿੱਚ ਵਰਤਣਾ ਵੀ ਇਹਨਾਂ ਤੋਂ ਕਾਰਾ ਕਾਰ ਵੀ ਆਪ ਕਰਾ ਰਿਹਾ ਹੈ ਔਰ ਸਭ ਜਗਤ ਸਬਾਇਆ, ਇਹ ਸਾਰਾ ਜਗਤ ਤੇਰੇ ਵਿੱਚ ਹੀ ਆਇਆ ਹੋਇਆ ਮਾਲਕ, ਇਸ ਸਾਰੇ ਜਗਤ ਵਿੱਚ ਤੂੰ ਆਣ ਕੇ ਵਸਿਆ ਹੋਇਆ ਹੈ, ਤੂੰ ਪੈਦਾ ਕਰਕੇ ਬਾਹਰ ਨਹੀਂ ਗਿਆ, ਤੂੰ ਸਾਰਿਆਂ 'ਚ ਆਪਣੀ ਜੋਤ ਰੱਖ ਦਿੱਤੀ ਔਰ ਇਹਨਾਂ ਦੇ ਵਿੱਚ ਪ੍ਰੇਰਕ ਹੋ ਕੇ ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ, ਦੇਖੇ ਕੀਤਾ ਆਪਣਾ ਕਰ ਕੁਦਰਤ ਪਾਸ਼ਾ ਢਾਲ ਜੀਓ, ਤੂੰ ਇੱਕ ਅਖਾੜਾ ਬਣਾ ਦਿੱਤਾ ਦਾਤਾ ਔਰ ਇਸ ਅਖਾੜੇ ਨੂੰ ਚਲਾਉਣ ਵਾਲਾ ਵੀ ਤੂੰ ਆਪ ਹੈ।
ਤੁਧ ਆਪੇ ਤਾੜੀ ਲਾਈ ਆਪੇ ਗੁਣ ਗਾਇਆ।
ਔਰ ਕਹਿੰਦੇ ਤੂੰ ਆਪ ਹੀ ਕਈ ਵਾਰ ਜਦੋਂ ਤੂੰ ਨਿਰਗੁਣ ਰੂਪ ਵਿੱਚ ਤਾੜੀ ਲਾ ਕੇ ਬਹਿ ਜਾਂਦਾ ਹੈ, ਜਦੋਂ ਕੋਈ ਦੁਨੀਆ ਨਹੀਂ ਸੀ ਰਚੀ ਤੂੰ ਆਪਣੀ ਸਮਾਧੀ 'ਚ ਲੀਨ ਸੀ, ਜਦੋਂ ਕੋਈ ਸੰਸਾਰ ਰਚਿਆ ਨਹੀਂ ਹੈ। ਔਰ ਮਹਾਰਾਜ ਜੀ ਕਹਿੰਦੇ ਉਦੋਂ ਫਿਰ ਜਦੋਂ ਕੋਈ ਅੰਧੇਰਾ ਹੀ ਸੀ ਚਾਰੇ ਪਾਸੇ ਔਰ ਉਦੋਂ ਤੂੰ ਖੁਦ ਵਿੱਚ ਸਮਾਧੀ ਲਾ ਕੇ ਲੀਨ ਹੋ ਗਿਆ। ਔਰ ਮਹਾਰਾਜ ਜੀ ਕਹਿੰਦੇ ਜਦੋਂ ਤੂੰ ਕੋਈ ਸਰਗੁਣ ਰੂਪ ਧਾਰਿਆ ਤਾਂ ਆਪ ਹੀ ਗੁਣ ਗਾਉਣ ਲੱਗ ਪਿਆ ਗੁਰੂ ਰੂਪ ਹੋ ਕਰਕੇ, ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ, ਹੇ ਦਾਤਾ ਤੂੰ ਜਗਿਆਸੂ ਹੋ ਕੇ ਗੁਰਸਿੱਖ ਹੋ ਕੇ ਸਮਾਧੀ ਲੀਨ ਹੋ ਜਾਂਦਾ ਆਪ ਹੀ ਮਾਲਕ, ਔਰ ਆਪ ਹੀ ਤੂੰ ਜਗਿਆਸੂ ਗੁਰਸ ਹੋ ਕੇ ਸਮਾਧੀ ਲੀਨ ਹੋ ਜਾਂਦਾ ਹੈ, ਤੂੰ ਆਪ ਹੀ ਗੁਣ ਗਾਉਣ ਵਾਲਾ ਹੋ ਜਾਂਦਾ ਹੈ, ਗੁਰੂ ਰੂਪ ਹੋ ਕੇ ਗੁਣ ਗਾ ਰਿਹਾ ਹੈ, ਸਿੱਖ ਹੋ ਕੇ ਸਮਾਧੀ ਲਾਈ ਜਾ ਰਿਹਾ, ਤੂੰ ਸਾਰਾ ਨਿਰਗੁਣ ਸਰਗੁਣ ਆਪੇ ਹੈ।
ਹਰ ਧਿਆਵਾ ਹੋ ਭਗਤ ਹੋ ਦਿਨ ਸਰਾਤ ਅੰਤ ਲਏ ਛਡਾਇਆ।
ਹੁਣ ਉਪਦੇਸ਼ ਕੀ ਹੈ ਮਹਾਰਾਜ ਜੀ ਕਹਿੰਦੇ, ਐ ਭਗਤ ਜਨੋ, ਐ ਵਾਹਿਗੁਰੂ ਦੇ ਪਿਆਰਿਓ, ਉਸ ਮਾਲਕ ਨੂੰ ਧਿਆਇਆ ਕਰੋ। ਕਹਿਣ ਲੱਗੇ ਕਿੰਨਾ ਕੁ ਚਿਰ? ਕਹਿੰਦੇ ਦਿਨ ਸਰਾਤ, ਰਾਤ ਦਿਨ ਦਿਨ ਰਾਤੀ ਆਰਾਧ ਹੋ ਪਿਆਰੋ, ਨਿਮਖ ਨਾ ਕੀਜੇ ਢੀਲਾ, ਤੋ ਨਿਮਖ ਮਾਤਰ ਢਿੱਲ ਨਾ ਕੀਤੀ ਜਾਏ। ਔਰ ਮਹਾਰਾਜ ਜੀ ਕਹਿੰਦੇ ਨਿਮਖ ਵੀ ਢਿੱਲ ਨਾ ਕਰੋ, ਰਾਤ ਦਿਨ ਉਸਨੂੰ ਆਰਾਧੀ ਜਾਓ, ਕਿਉਂਕਿ ਉਹ ਵਿਸਰੇ ਨਾ ਕਦੇ ਵੀ। ਕਹਿਣ ਲੱਗੇ ਇਸ ਦਿਨ ਰਾਤ ਧਿਆਉਣ ਦੇ ਨਾਲ ਅੰਤ ਲਏ ਛਡਾਇਆ, ਅੰਤ ਨੂੰ ਤੁਹਾਨੂੰ ਪਰਮਾਤਮਾ ਉਸ ਜਮਾਂ ਤੋਂ ਛਡਵਾ ਲਏਗਾ, ਦੁੱਖਾਂ ਤੋਂ ਛਡਵਾ ਲਏਗਾ, ਕਿਉਂਕਿ ਅੰਤ ਵੇ ਕੋਈ ਬੇਲੀ ਨਹੀਂ ਬਣਨਾ ਹੈ, ਤੁਸੀਂ ਅਰਾਧ ਹੋ ਗਏ ਤਾਂ ਬੇਲੀ ਇੱਕ ਮਾਲਕ ਬਣੇਗਾ, ਜਿੱਥੇ ਕੋਈ ਵੀ ਸਹਾਇਕ ਨਹੀਂ ਹੋਣਾ ਹੈ, ਜਿੱਥੇ ਅਗਨ ਭਖੇ ਪੜਹਾਰੇ ਊਰਦ ਮੁੱਖ ਮਹਾਂ ਗਵਾਰੇ ਸਾਂਸ ਸਾਂਸ ਸੰਭਾਲੇ ਸੋਈ ਉੱਥੇ ਖਸਮ ਛਡਾਏ ਲਿਆ। ਜਦੋਂ ਤੂੰ ਮਾਤਾ ਦੇ ਉਧਰ ਅੰਦਰ ਸੀ, ਉੱਥੇ ਵੀ ਬਹੁਤ ਤੇਜ਼ ਅਗਨੀ 'ਚ ਤੈਨੂੰ ਬਚਾਇਆ, ਉੱਥੇ ਵੀ ਉਹ ਰਖਵਾਲਾ ਬਣਿਆ। ਜਦੋਂ ਤੂੰ ਦੁਨੀਆ 'ਚ ਵਿਜਰਿਆ ਉਦੋਂ ਵੀ ਤੇਰਾ ਰਖਵਾਲਾ ਬਣਿਆ, ਔਰ ਅੰਤ ਵੇ ਤੇਰਾ ਸਹਾਇਕ ਇੱਕ ਮਾਲਕ ਰਹਿ ਜਾਏਗਾ। ਵੈਦੋ ਨਾ ਵਾਈ, ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਹੈ। ਉੱਥੇ ਕੋਈ ਵੈਦ ਡਾਕਟਰ ਭੈਣ ਭਰਾ ਨੇੜੇ ਨਹੀਂ ਢੁੱਕਣਾ ਹੈ, ਉੱਥੇ ਤਾਂ ਇੰਨਾ ਕੀ ਕਹਿਣਗੇ ਸਾਰੇ। ਅੰਤ ਵੇ ਜਦੋਂ ਕਿਤੇ ਮਾਲ ਵਿੱਚ ਮੈਂ ਦੇਖਿਆ, ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਅਤੇ ਇੱਕ ਲੈ ਕੇ ਉਹ ਕਪਾਲ ਕਿਰਿਆ ਜੀ ਕਰਦੇ ਆ, ਉਹਨੂੰ ਹੁੱਜਾ ਮਾਰਦੇ ਕਿ ਵਾਪਸ ਨਾ ਕਿਤੇ ਆ ਜਾਏ। ਔਰ ਉੱਥੇ ਬੀਬੀਆਂ ਤਿੜਾਂ ਦੀਆਂ ਘਾਹ ਕੁ ਤੋੜ ਤੋੜ ਕੇ ਪਾਣੀ ਪਰਾਂ ਨੂੰ ਸੁੱਟਣਗੀਆਂ, ਭਾਵੇਂ ਗੰਦਾ ਪਾਣੀ ਹੋਵੇ, ਉਹ ਪਛਾਣ ਨੂੰ ਮਾਰਨਗੀਆਂ, ਤਿੜਾਂ ਸੁੱਟਣ, ਕਹਿਣਗੀਆਂ ਜਤਰ ਆਇਆ ਤਤਰ ਗਸਤੀ, ਵੀ ਜਿੱਧਰੋਂ ਆਇਆ ਉੱਧਰ ਹੀ ਚੱਲਿਆ ਜਾ, ਸਾਨੂੰ ਨਾ ਚੰਬੜ ਜਾਵੇਂ ਕਿਤੇ, ਇੰਨਾ ਡਰ ਪੈਦਾ ਹੋ ਜਾਂਦਾ। ਔਰ ਜਿਹੜਾ ਅੰਸਰ ਸਾਰੀ ਜ਼ਿੰਦਗੀ ਇੰਨਾ ਕੁਝ ਕਰਦਾ ਰਿਹਾ ਅਤੇ ਅੰਤ ਸਹਾਇਕ ਕੋਈ ਨਾ ਬਣਿਆ, ਸਾਰੇ ਸਾਥ ਛੱਡ ਗਏ। ਔਰ ਵੱਧ ਤੋਂ ਵੱਧ ਮਹਾਰਾਜ ਜੀ ਕਹਿੰਦੇ ਤੇਰਾ ਸਾਥ ਤਾਂ ਉਹਨਾਂ ਤੁਹਾਨੂੰ ਸਮਸਾਨ ਭੂਮੀ ਤੱਕ ਹੀ ਜਾਣਾ, ਗਾਂਹ ਤਾਂ ਜਾਣਾ ਕਿਸੇ ਨੇ ਨਹੀਂ ਹੈ, ਉੱਥੇ ਛੱਡ ਕੇ ਵਾਪਸ ਆ ਜਾਣਗੇ। ਅਤੇ ਕਹਿਣ ਲੱਗੇ ਜੋ ਸਾਥੀ ਨਹੀਂ ਬਣਨੇ, ਅਤੇ ਸਾਥੀ ਜਿਹੜਾ ਪ੍ਰਭ ਏਕ ਜਿਹੜਾ ਪਰਮਾਤਮਾ, ਉਹਨੂੰ ਕਿਉਂ ਨਾ ਸਾਥੀ ਬਣਾ ਲਿਆ ਜਾਏ, ਜਦੋਂ ਵੀ ਉਹ ਸਾਡਾ ਹਰ ਥਾਂ ਰਖਵਾਲਾ ਹੈ। ਔਰ ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਉਹ ਤਾਂ ਬਹੁਤਾ ਹੀ ਸਾਡੇ ਨੇੜੇ ਹੈ, ਸਦਾ ਸੰਗੀ ਹਰ ਨਾਲਕਾ, ਉਹ ਸਾਡਾ ਸਾਥੀ ਆ, ਨਾਲ ਰਹਿਣ ਵਾਲਾ ਹੈ। ਔਰ ਮਹਾਰਾਜ ਜੀ ਕਹਿੰਦੇ ਉਹਨੂੰ ਦਿਨ ਰਾਤ ਧਿਆਇਆ ਕਰੋ, ਤੁਹਾਨੂੰ ਅੰਤ ਵੇ ਵੀ ਛਡਾ ਲਏਗਾ, ਤੁਹਾਡਾ ਸਾਥ ਦੇਵੇਗਾ, ਤੁਹਾਡੇ ਨਾਲ ਜਾਏਗਾ। ਔਰ ਵੇਖੋ ਇੱਕ ਘਾਈਆ ਹੈ, ਸਿੱਖ ਹੈ, ਔਰ ਆਗਰੇ 'ਚ, ਔਰ ਆਗਰੇ ਅੰਦਰ ਉਹ ਜਹਾਂਗੀਰ ਅੱਗੇ ਭੁਲੇਖੇ ਨਾਲ ਗੁਰੂ ਦੇ ਟਕਾ ਰੱਖ ਦਿੰਦਾ ਹੈ, ਮੱਥਾ ਟੇਕਦਾ ਅਰਦਾਸ ਕਰਦਾ ਹੈ। ਉਹ ਕਹਿਣ ਲੱਗਾ, ਇਹ ਦਾਤਾ ਮੇਰੇ 'ਤੇ ਕਿਰਪਾ ਕਰੋ, ਮੈਨੂੰ ਅੰਤ ਵੇ ਛਡਾ ਲਵੀਂ ਜਮਾਂ ਤੋਂ, ਮੈਨੂੰ ਨਾਮ ਬਖਸ਼ੋ। ਦੁਨਿਆਵੀ ਬੰਦਾ ਹੁੰਦਾ ਤਾਂ ਪੈਸੇ ਦੀ ਮੰਗ ਕਰਦਾ, ਮੇਰਾ ਆਹ ਕਾਰਜ ਕਰ ਦਿਓ, ਆਹ ਕਰ ਦਿਓ। ਔਰ ਉਹਨੂੰ ਇੱਕ ਭੁਲੇਖਾ ਸੀ ਜਹਾਂਗੀਰ ਨੂੰ, ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚੇ ਪਾਤਸ਼ਾਹ ਕਿਉਂ ਆਖਦੇ, ਜਿਨ੍ਹਾਂ ਦਾਤਿਆਂ ਦਾ ਕੱਲ੍ਹ ਆਪਾਂ ਪ੍ਰਕਾਸ਼ ਗੁਰਪੁਰਬ ਮਨਾਇਆ ਹੈ। ਅੱਜ ਉਹ ਭੁਲੇਖਾ ਦੂਰ ਹੋਇਆ, ਗੁਰੂ ਥੋੜ੍ਹੇ ਕੁ ਦੂਰ ਬੈਠੇ ਸਨ। ਔਰ ਕਹਿਣ ਲੱਗਾ, ਸਿੱਖ ਹੈ, ਗੁਰੂ ਦੇ ਭੁਲੇਖੇ ਆ ਗਿਆ ਜਾਪਦਾ ਹੈ। ਕਹਿਣ ਲੱਗੇ, ਸਿੱਖਾ ਜੇ ਚਾਹੇ ਤਾਂ ਮੈਂ ਦੁਨੀਆ ਦਾ ਧਨ ਦੇ ਸਕਦਾ ਹਾਂ, ਜੇ ਤੂੰ ਚਾਹੇ ਤਾਂ ਕੋਈ ਵਜ਼ੀਰੀ ਦੇ ਸਕਦਾ ਹਾਂ, ਕੋਈ ਵਧੀਆ ਮਕਾਨ ਦੇ ਸਕਦਾ। ਕਹਿਣ ਲੱਗੇ, ਇਹ ਮੈਂ ਮੰਗਣ ਨਹੀਂ ਆਇਆ, ਤੂੰ ਫਿਰ ਝੂਠਾ ਨਿਕਲਿਆ। ਉਹਨੇ ਟਕਾ ਵਾਪਸ ਚੁੱਕ ਲਿਆ, ਕਿਉਂਕਿ ਉਹ ਪ੍ਰੇਮੀ ਹੈ, ਕਿਸੇ ਗਰੀਬ ਨੂੰ ਕਿਸੇ ਚੀਜ਼ ਨੂੰ ਖਰੀਦਿਆ ਜਾ ਸਕਦਾ ਹੈ, ਪਰ ਪ੍ਰੇਮ ਭੇਟਾ ਹੁੰਦਾ, ਵੇਖਦਾ ਨਹੀਂ ਹੈ। ਔਰ ਉਹਨੇ ਦਾਤੇ ਅੱਗੇ ਰੱਖ ਕੇ ਜਾ ਕੇ ਆਖਿਆ, ਮਾਲਕ ਮੇਰੇ 'ਤੇ ਦਇਆ ਕਰਿਓ, ਬਖਸ਼ਿਸ਼ ਕਰਿਓ, ਮੈਨੂੰ ਅੰਤ ਵੇ ਵੀ ਛਡਾ ਲਿਓ। ਔਰ ਗਰੀਬ ਨੂੰ ਆਜ ਨੇ ਉਪਦੇਸ਼ ਦਿੱਤਾ ਸੀ, ਗੁਰਮੁਖ ਪਿਆਰਿਆ ਤੂੰ ਵਾਹਿਗੁਰੂ ਦਾ ਨਾਮ ਜਪਿਆ ਕਰ, ਮਾਨਵ ਕੀ ਕੋ ਕੇਤਕ ਬਾ ਜਮ ਤੇ ਰਾਖੇ ਦੇ ਕਰ ਹਾਥ। ਕਹਿੰਦੇ ਮਨੁੱਖ ਵਿਚਾਰਾ ਤੇਰਾ ਕੀ ਵਿਗਾੜ ਲਵੇਗਾ, ਤੈਨੂੰ ਜਮਾਂ ਤੋਂ ਵੀ ਬਚਾ ਲਵਾਂਗੇ, ਮਾਲਕ ਬਚਾਏਗਾ। ਉਹ ਕਹਿੰਦੇ ਤੁਸੀਂ ਜਪੋ ਉਹਨੂੰ ਪਰਮਾਤਮਾ ਨੂੰ, ਤੁਹਾਨੂੰ ਅੰਤ ਵਿੱਚ ਛਡਾ ਲਵੇਗਾ। ਅੰਤ ਤਾਂ ਅਜੇ ਆਉਣਾ ਹੈ, ਪਰ ਤੈਨੂੰ ਦੁਨੀਆਂ 'ਚ ਰਹਿੰਦਿਆਂ ਤੇਰੇ ਵੱਲ ਵਾਲ ਕੋਈ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਉਹ ਕਹਿਣ ਲੱਗੇ ਵਾਲ ਵਿੰਗਾ ਵੀ ਤੈਨੂੰ ਬੋਲ ਹੀ ਨਹੀਂ ਕੋਈ ਸਕੇਗਾ, ਤਿਸ ਕੋ ਬਿਪ ਨਾ ਕੋ ਪੱਖ ਹੈ। ਕਹਿੰਦੇ ਉਹਦੀ ਰਸਨਾ ਰੁਕ ਜਾਏਗੀ ਜਿਹੜਾ ਉਹਦੇ ਪਿਆਰੇ ਨੂੰ ਕੁਛ ਬੋਲ ਦੇਵੇ।
ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ।
ਔਰ ਗੁਰੂ ਦਾਤਾ ਕਹਿੰਦੇ ਜਿਨ੍ਹਾਂ ਨੇ ਸੇਵਿਆ ਹੈ ਨਾ ਉਹਨਾਂ ਨੂੰ ਹੀ ਸੁੱਖ ਮਿਲਣਾ। ਕੋਈ ਆਖੇ ਵੀ ਸੁੱਖ ਮੇਰੇ ਘਰ ਦਾ ਆ ਜਾਣ, ਸੇਵਾ ਤੁਸੀਂ ਕਰੀ ਜਾਓ, ਇਸ ਤਰ੍ਹਾਂ ਨਹੀਂ ਹੁੰਦਾ ਹੈ। ਜਿਹਨੇ ਸੇਵਿਆ ਹੈ, ਜਿਹਨੇ ਗੁਰੂ ਦੀ ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਸੁੱਖ ਉਹਨਾਂ ਨੇ ਪਾਇਆ ਹੈ। ਉਹਨਾਂ ਦੇ ਦੁੱਖ ਚਲੇ ਜਾਂਦੇ ਹਨ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਉਹ ਦੁੱਖ ਤਿਆਗ ਜਾਂਦੇ। ਗੁਰੂ ਵੇਖੋ ਕਿੱਡਾ ਵੱਡਾ ਹੈ। ਗੁਰੂ ਦਾਤਾ ਕਹਿੰਦੇ ਸਿੱਖਾ ਤੂੰ ਮੈਨੂੰ ਸਾਰੇ ਆਪਣੇ ਔਗੁਣ ਦੇ ਦੇ, ਤੂੰ ਆਪਣਾ ਮਸਤਕ ਟੇਕਣ ਵੇ, ਆਪਣੀ ਬੁੱਧ ਤੋਂ ਸਾਰਾ ਕੁਝ ਇੱਥੇ ਡੋਲ ਜਾ, ਮੈਂ ਤੇਰਾ ਭਾਂਡਾ ਸਾਫ਼ ਕਰ ਦੇਵਾਂਗਾ, ਤੈਨੂੰ ਸੁੱਖਾਂ ਨਾਲ ਭਰ ਦੇਵਾਂਗਾ। ਪਰ ਅਸੀਂ ਕਈ ਵਾਰ ਸੀ ਝੁਕਾ ਕੇ ਬਾਹਰ ਜਾ ਕੇ ਫਿਰ ਕਹਿੰਦੇ ਵੀ ਮੱਤ ਤਾਂ ਮੇਰੀ ਹੈ, ਮੇਰੀ ਮਰਜ਼ੀ ਜੋ ਮਰਜ਼ੀ ਕਰਾਂ, ਪਰ ਗੁਰੂ ਦਾਤਾ ਤੈਨੂੰ ਸੁੱਖ ਦੇਣਾ ਚਾਹੁੰਦਾ, ਤੇਰੀ ਮਰਜ਼ੀ ਹੈ। ਉਹ ਕਹਿੰਦੇ ਜਿੰਨਾ ਧਿਆਇਆ ਉਹਨਾਂ ਸੁੱਖ ਨੂੰ ਪਾਉਣਾ ਕੀਤਾ ਹੈ। ਉਹ ਜਪਦੇ ਜਪਦੇ ਵਾਹਿਗੁਰੂ ਦੇ ਨਾਮ ਵਿੱਚ ਹੀ ਸਮਾ ਗਏ, ਉਹ ਜਪਦੇ ਜਪਦੇ ਹਰੀ ਨਾਮ ਵਿੱਚ ਹੀ ਸਮਾ ਗਏ, ਉਹ ਪਰਮਾਤਮਾ ਵਿੱਚ ਹੀ ਲੀਨ ਹੋ ਜਾਂਦੇ ਹਨ। ਹਰ ਹਰ ਜੰਦੂ ਏਕ ਹੈ ਬਿਬ ਚਾਰ ਕਛ ਨਾਹੇ, ਜਲ ਤੇ ਉਬਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਸੋ ਲਹਿਰਾਂ ਦਾ ਪਾਣੀ ਨੂੰ ਅੰਤਰ ਨਹੀਂ, ਉਹਨਾਂ ਦਾ ਫਿਰ ਪਰਮਾਤਮਾ ਨਾਲ ਕੋਈ ਫਰਕ ਨਹੀਂ ਰਹਿ ਜਾਂਦਾ ਹੈ, ਉਹ ਇੱਕ ਹੋ ਜਾਂਦੇ ਹੈ। ਗੁਰੂ ਅਮਰਦਾਸ ਜੀ ਕਹਿੰਦੇ ਭਾਈ ਪਾਰੋ ਤੂੰ ਸਾਡੇ ਤੋਂ ਵੱਖਰਾ ਨਹੀਂ ਰਹਿ ਸਕਦਾ, ਸਾਡਾ ਚਿੱਤ ਕਰਦਾ ਤੈਨੂੰ ਗੁਰਤਾ ਗੱਦੀ ਦੇ ਦਈਏ। ਉਹ ਕਹਿੰਦਾ ਦਾਤਾ ਮੈਨੂੰ ਸਿੱਖੀ ਬਖਸ਼ ਦਿਓ, ਇਹ ਗੁਰਤਾ ਤਾਂ ਗੁਰੂ ਰਾਮਦਾਸ ਹੀ ਯੋਗ ਹਨ, ਉਹ ਹੀ ਬਹਿ ਸਕਦੇ ਹੈ। ਕਹਿਣ ਲੱਗੇ ਵੀ ਤੂੰ ਸਾਡੇ ਹਿਰਦੇ 'ਚ ਬਹਿ ਜਾ, ਔਰ ਅਸੀਂ ਗੁਰੂ ਰਾਮਦਾਸ ਦੇ ਹਿਰਦੇ 'ਚ ਬਹਿ ਕੇ ਸੰਸਾਰ ਦਾ ਭਲਾ ਕਰੀਏ। ਉਹ ਚੜ੍ਹਾਈ ਕਰ ਗਏ ਔਰ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਔਰ ਮਹਾਰਾਜ ਜੀ ਕਹਿੰਦੇ ਜਪਣ ਵਾਲੇ ਜਪਦਿਆਂ ਜਪਦਿਆਂ ਉਸ ਮਾਲਕ ਵਿੱਚ ਲੀਨ ਹੋ ਜਾਂਦੇ ਹਨ, ਔਰ ਗੁਰੂ ਦਾਤਾ ਦਇਆ ਕਰਦਾ ਹੈ। ਗਰੀਬ ਨਵਾਜ ਜੀ ਨੇ ਅੱਜ ਗੁਰੂ ਰਾਮਦਾਸ ਜੀ ਨੇ ਬਲਾਵਲ ਦੀ ਵਾਰ ਅੰਦਰ ਸਾਨੂੰ ਅੱਜ ਪਾਵਨ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਸਾਡੇ 'ਤੇ ਦਇਆ ਕਰਨ, ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ 'ਚ ਵੱਸੇ, ਸਾਨੂੰ ਮਾਲਕ ਸਿੱਖੀ ਬਖਸ਼ਣ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ।
ਹਰ ਧਿਆਵਹੁ ਭਗਤਹੁ ਦਿਨ
ਦਿਨ ਸਰਾਤ,
ਅੰਤ ਲਏ ਛਡਾਇਆ
ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।